त्रायस्वमाम नानक। जो वंद्यः खलु पापनाशन परो धेयो जनैहि सर्वदा, श्लाघ्यो वै भुवि पंडितैश्च सुखदो धीदोषः धर्मदः, भक्तानामपि वाञ्छितादिफलदः श्रद्धावतां धीमतां। वंदे तं गुरुनानकादिरचितं ग्रंथसाहबं पावनम्। कहाँ बुद्ध प्रभ तुष हमारी, वर्ण सके महिमा जो तिहारी। हम ना सख्त कर सिफत तुम्हारी, आप ले हो तुम कथा सुधारी। बेसमार अथाह अगनत अतुल, ज्यों बुलाव हो त्यों नानक दास बोले। जेता जियो पिंड सब तेरा, तू अंतर जामी पुरख भगवान। दासन दास कह जन नानक, जेहा तू कराए देहा हो करी बखिया। श्री गुरु शब्द कमाए जन, जीते पंच बेकार। तिन संतन को बंदना, सिर चरणन पर धार। पतत पावन भगत वच्छल कृपा निधान, साहिब कमाल शब्दावतार। चवर छत्र तख्त दे मालक धन सतगुरु श्री गुरु ग्रंथ साहिब सच्चे पातशाह जी दी पावन पवित्र हजूरी विच जुड़ बैठे गुरु रूप गुरु साध संगत जी, सतगुरां दी बड़ी अपार बख्शिश रहमत होई है। जो निर्मल संप्रदाय निर्मल भेख दी महान विभूति, तपोनिष्ठ ब्रह्मनिष्ठ श्रोत्रिय श्रीमान 108 संत बाबा ध्यान सिंह जी महाराज जी दे पावन पवित्र अस्थान ते आप सरबत संगतां महापुरशां तों भरोसाए होए श्रोत्रिय ब्रह्मनिष्ठ विद्या मारतंड तपोनिष्ठ श्रीमान 108 संत बाबा सुरैन सिंह जी पंडित जी महाराज जी दी पावन सलाना बरसी दे संबंध विच परसों दे रोज तो जो श्री अखंड पाठ साहिब प्रारंभ सन, आप सरबत संगतां ने हाजरियां भरियां भोग दे सलोक सरवण कीते, बड़ी अपार बख्शिश रहमत होई है। भोग तो उपरंत सतगुरां ने पवित्र मुखारबिंद तो हुक्मनामे दी बख्शिश कीती है। सो आप सरबत संगतां महापुरखां दे इस महान पवित्र अस्थान बारे तो सब कुछ जानते ही हो, सानू भी आपने दास नूं भी मौका बख्शिया। जिवें ज्ञानी जी महाराज दस रहे सन कि काशी बनारस विच जिथे श्रीमान संत बाबा सुरैन सिंह जी महाराज जी ने जा करके विद्या का अध्ययन भी किया, अते जो अज का पावन दिहाड़ा है, अज होर भी बहुत ज़्यादा बख्शिश होई है कि अज के दिन ही बिल्कुल जो शिवरात्रि का दिन है, पंडित जी महाराज जी ने काशी में जा करके श्री निर्मल संस्कृत पाठशाला जिथे दास नूं भी हुण इस वेले रह करके विद्या पढ़न दा सुभाग मिलिया है, उस अस्थान ते अज दे दिन ही जा करके पंडित जी महाराज जी ने अपने पांच भौतिक शरीर का त्याग किया सी। वह महान पवित्र अस्थान काशी विच जिथे हुण भी रहन दा मौका मिलिया है, सो उन्हां दी चरण धूड़ी, उन्हां दे महान पवित्र अस्थान की चरण धूड़ी ਆਪ ਸਰਬੱਤ ਸੰਗਤਾਂ ਨੂੰ ਅਤੇ ਦਾਸ ਨੂੰ ਪ੍ਰਸੰਨ ਦਾ ਸੁਭਾਗ ਮਿਲਿਆ ਹੈ। ਇਹ ਮਹਾਨ ਸੰਪਰਦਾਇ, ਨਿਰਮਲ ਸੰਪਰਦਾਇ, ਜੋ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਆਰੰਭ ਹੋਈ ਹੈ, ਸੁਲਤਾਨਪੁਰ ਦੀ ਧਰਤੀ 'ਤੇ ਜਦੋਂ ਸਤਿਗੁਰੂ ਜੀ ਵੇਈ ਨਦੀ ਵਿੱਚ ਇਸ਼ਨਾਨ ਦਾ ਬਹਾਨਾ ਕਰਕੇ ਤੀਸਰੇ ਦਿਨ ਪ੍ਰਗਟ ਹੋਏ ਸਨ, ਅਤੇ ਮਹਾਰਾਜ ਜੀ ਜਦੋਂ ਵੇਈ ਨਦੀ ਵਿੱਚੋਂ ਨਿਕਲੇ, ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਉਸ ਸਮੇਂ ਸਤਿਗੁਰੂ ਜੀ ਦੇ ਸਰੀਰ ਦੇ ਉੱਪਰ ਭਗਵਾ ਵੇਸ, ਹੱਥ ਵਿੱਚ ਚਿੱਪੀ ਅਤੇ ਖੜਾਵਾਂ ਪਹਿਨੀਆਂ ਹੋਈਆਂ ਸਨ। ਔਰ ਜਦੋਂ ਸਤਿਗੁਰੂ ਜੀ ਵੇਈ ਨਦੀ ਤੋਂ ਬਾਹਰ ਨਿਕਲੇ ਹਨ, ਅਤੇ ਇਤਿਹਾਸ ਦੱਸਦਾ ਹੈ ਕਿ ਉਸ ਸਮੇਂ ਸਤਿਗੁਰੂ ਜੀ ਨੇ ਆਪਣਾ ਜੋ ਪਾਵਨ ਪਵਿੱਤਰ ਭਗਵਾ ਵੇਸ ਅਤੇ ਜੋ ਮੂਲ ਮੰਤਰ ਸਤਿਗੁਰੂ ਜੀ ਨੂੰ ਬਖਸ਼ਿਸ਼ ਹੋਇਆ ਸੀ ਪ੍ਰਭੂ ਪਿਤਾ ਪਰਮਾਤਮਾ ਵੱਲੋਂ, ਸਭ ਤੋਂ ਪਹਿਲਾਂ ਸਤਿਗੁਰੂ ਜੀ ਨੇ ਉਹ ਮੂਲ ਮੰਤਰ ਅਤੇ ਜੋ ਭਗਵਾ ਵੇਸ, ਜੋ ਭਗਵੇ ਵਸਤਰ ਸਨ, ਉਹ ਸਤਿਗੁਰੂ ਜੀ ਦੇ ਪਰਮ ਸ਼ਿਸ਼ ਭਾਈ ਭਗੀਰਥ ਜੀ ਨੂੰ ਬਖਸ਼ਿਸ਼ ਕੀਤੇ, ਜੋ ਮਲਸੀਆਂ ਨਗਰ ਦੇ ਭਾਈ ਭਗੀਰਥ ਜੀ ਮਹਾਰਾਜ ਉਸ ਸਮੇਂ ਇਹ ਸਭ ਤੋਂ ਪਹਿਲੇ ਭਗਵੇ ਵਸਤਰ ਅਤੇ ਮੂਲ ਮੰਤਰ ਭਾਈ ਭਗੀਰਥ ਜੀ ਨੂੰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ, ਜਿੱਥੋਂ ਨਿਰਮਲ ਸੰਪਰਦਾਇ ਦੀ ਆਰੰਭਤਾ ਹੋਈ। ਸਮੇਂ ਸਮੇਂ ਅਨੁਸਾਰ ਸਾਰੇ ਹੀ ਸਤਿਗੁਰਾਂ ਦੇ ਹਜ਼ੂਰੀ ਵਿੱਚ ਨਿਰਮਲੇ ਮਹਾਂਪੁਰਖਾਂ ਨੂੰ ਬਖਸ਼ਿਸ਼ ਹੁੰਦੀ ਰਹੀ। ਔਰ ਜਦੋਂ ਸਤਿਗੁਰੂ ਜੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦਸਵੇਂ ਸਰੂਪ ਸਾਹਿਬ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਾਉਂਟਾ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਗਏ ਹਨ, ਵਿਰਾਜਮਾਨ ਸਨ, ਉਸ ਸਮੇਂ ਸਤਿਗੁਰੂ ਜੀ ਨੇ ਜਿੱਥੇ ਆਪਣੇ ਸਿੱਖਾਂ ਨੂੰ ਸ਼ਸਤਰ ਵਿੱਦਿਆ ਦੀ ਬਖਸ਼ਿਸ਼ ਕੀਤੀ, ਸ਼ਸਤਰ ਵਿੱਦਿਆ ਵਿੱਚ ਪ੍ਰਵੀਣ ਕੀਤਾ, ਉੱਥੇ ਸਤਿਗੁਰੂ ਜੀ ਨੇ ਨਾਲ ਹੀ ਆਪਣੇ ਗੁਰਸਿੱਖਾਂ ਦੇ ਅੰਦਰ ਸ਼ਾਸਤਰ ਵਿੱਦਿਆ, ਬ੍ਰਹਮ ਵਿੱਦਿਆ ਦੀ ਬਖਸ਼ਿਸ਼ ਕਰਨ ਦਾ ਸੰਕਲਪ ਕਰਕੇ ਉਸੇ ਪਾਉਂਟਾ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਸ਼ਸਤਰ ਅਤੇ ਸ਼ਾਸਤਰ ਵਿੱਦਿਆ ਦਾ ਸੁਮੇਲ ਕੀਤਾ ਹੈ। ਪਹਿਲਾਂ ਸਤਿਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਸੰਸਕ੍ਰਿਤ ਦੀ ਵਿੱਦਿਆ ਪੜ੍ਹਨ ਵਾਸਤੇ, ਪੜ੍ਹਾਉਣ ਵਾਸਤੇ ਪਾਉਂਟਾ ਸਾਹਿਬ ਦੀ ਧਰਤੀ 'ਤੇ ਪੰਡਿਤ ਰਘੂਨਾਥ ਜੀ ਨੂੰ ਰੱਖਿਆ ਸੀ ਕਿ ਪੰਡਿਤ ਜੀ ਸਾਡੇ ਗੁਰਸਿੱਖਾਂ ਨੂੰ ਆਪ ਜੀ ਸੰਸਕ੍ਰਿਤ ਵਿੱਦਿਆ ਪੜ੍ਹਾਓ। ਕੁਛ ਦਿਨ ਸਿੱਖ ਪੰਡਿਤ ਜੀ ਪਾਸੋਂ ਵਿੱਦਿਆ ਪੜ੍ਹਦੇ ਰਹੇ। ਇੱਕ ਦਿਨ ਪੰਡਿਤ ਜੀ ਨੇ ਸਿੱਖਾਂ ਕੋਲੋਂ ਉਹਨਾਂ ਦੀ ਜਾਤ ਪੁੱਛੀ ਕਿ ਤੁਹਾਡੀ ਜਾਤ ਕੀ ਹੈ, ਔਰ ਸਤਿਗੁਰੂ ਜੀ ਦੇ ਦਰਬਾਰ ਵਿੱਚ ਜਾਤੀ ਪਾਤੀ ਦਾ ਕੋਈ ਸ਼ੰਕਾ ਹੀ ਨਹੀਂ ਹੈ, ਆਪ ਸਭ ਜਾਣਦੇ ਹੋ। ਹਰ ਪ੍ਰਕਾਰ ਹਰ ਜਾਤੀ ਦੇ ਸਿੱਖ ਮਹਾਰਾਜ ਜੀ ਦੇ ਕੋਲ ਸਨ, ਲੁਹਾਰ ਵੀ ਸਨ, ਤਰਖਾਣ ਵੀ ਸਨ, ਔਰ ਸੁਨਿਆਰੇ ਵੀ ਸਨ, ਜੱਟ ਵੀ ਸਨ। ਜਦੋਂ ਇਸ ਪ੍ਰਕਾਰ ਆਪਣੀ ਜਾਤੀ ਦੱਸੀ ਹੈ ਗੁਰਸਿੱਖਾਂ ਨੇ, ਤਾਂ ਪੰਡਿਤ ਜੀ ਜਵਾਬ ਦੇ ਦਿੱਤਾ ਸਿੱਖਾਂ ਨੂੰ। ਉਸ ਸਮੇਂ ਛੂਤਛਾਤ ਬਹੁਤ ਜ਼ਿਆਦਾ ਚੱਲਦੀ ਸੀ, ਜਾਤੀ ਦਾ ਬਹੁਤ ਜ਼ਿਆਦਾ ਸ਼ੰਕਾ ਕਰਦੇ ਸੀ ਬ੍ਰਾਹਮਣ ਲੋਕ, ਅਤੇ ਪੰਡਿਤ ਜੀ ਨੇ ਜਵਾਬ ਦੇ ਦਿੱਤਾ ਕਿ ਅਸੀਂ ਤੁਹਾਨੂੰ ਵਿੱਦਿਆ ਨਹੀਂ ਪੜ੍ਹਾ ਸਕਦੇ, ਤੁਸੀਂ ਸ਼ੂਦਰ ਹੋ, ਤੁਹਾਨੂੰ ਵਿੱਦਿਆ ਪੜ੍ਹਾਉਣ ਕਰਕੇ ਮੇਰਾ ਧਰਮ 'ਚੋਂ ਮੈਨੂੰ ਬਹਿਸ਼ਕਾਰ ਹੋ ਜਾਵੇਗਾ। ਅਤੇ ਜਦੋਂ ਇਸ ਪ੍ਰਕਾਰ ਜਵਾਬ ਦੇ ਦਿੱਤਾ, ਗੁਰਸਿੱਖਾਂ ਨੇ ਆ ਕਰਕੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਕਿ ਹੇ ਸੱਚੇ ਪਾਤਸ਼ਾਹ, ਪੰਡਿਤ ਜੀ ਨੇ ਜਵਾਬ ਦੇ ਦਿੱਤਾ ਹੈ। ਅਤੇ ਸਤਿਗੁਰੂ ਜੀ ਨੇ ਪੰਡਿਤ ਜੀ ਨੂੰ ਆਪਣੇ ਕੋਲ ਬੁਲਾ ਕਰਕੇ ਪੁੱਛਿਆ ਕਿ ਪੰਡਿਤ ਜੀ, ਇਹ ਜੋ ਗੁਰਸਿੱਖ ਹਨ, ਠੀਕ ਹੈ ਜੋ ਤੁਹਾਡੀ ਮਰਯਾਦਾ ਹੈ ਉਸ ਦੇ ਅਨੁਸਾਰ ਤੁਸੀਂ ਠੀਕ ਹੀ ਕਹਿੰਦੇ ਹੋ, ਪਰ ਜਦੋਂ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਕੋਈ ਗੁਰਸਿੱਖ ਆ ਜਾਂਦਾ ਹੈ, ਤਾਂ ਸਤਿਗੁਰ ਕੈ ਜਨਮੈ ਗਵਨ ਮਿਟਾਇਆ, ਜਦੋਂ ਸਤਿਗੁਰੂ ਜੀ ਦੇ ਘਰ ਵਿੱਚ ਗੁਰਸਿੱਖ ਆ ਜਾਂਦਾ ਹੈ, ਗੁਰੂ ਧਾਰਨ ਕਰ ਲੈਂਦਾ ਹੈ, ਅਤੇ ਉਸ ਦਾ ਪਿਛਲਾ ਜਨਮ ਮਰਨ ਸਭ ਕੱਟ ਕਰਕੇ ਨਵਾਂ ਜਨਮ ਆਰੰਭ ਹੁੰਦਾ ਹੈ। ਇਸ ਕਰਕੇ ਇਹ ਸਾਡੀ ਹਜ਼ੂਰੀ ਵਿੱਚ, ਸਾਡੀ ਸ਼ਰਨ ਵਿੱਚ ਆਏ ਗੁਰਸਿੱਖ, ਇਹਨਾਂ ਦੀ ਹੁਣ ਕੋਈ ਜਾਤੀ ਪਾਤੀ ਨਹੀਂ ਹੈ, ਇਸ ਕਰਕੇ ਆਪ ਜੀ ਸ਼ੰਕਾ ਰਹਿਤ ਹੋਰ ਕਰਕੇ ਗੁਰਸਿੱਖਾਂ ਨੂੰ ਪੜ੍ਹਾਓ। ਪਰ ਮਹਾਰਾਜ ਜੀ ਦੇ ਕਹਿਣ ਕਰਕੇ ਵੀ ਪੰਡਿਤ ਜੀ ਨਹੀਂ ਮੰਨੇ, ਅਤੇ ਫਿਰ ਸਤਿਗੁਰੂ ਜੀ ਥੋੜ੍ਹਾ ਰੋਹ ਵਿੱਚ ਆਏ, ਗੁੱਸੇ ਵਿੱਚ ਵੀ ਆਏ, ਔਰ ਸਤਿਗੁਰੂ ਜੀ ਨੇ ਉਸ ਪੰਡਿਤ ਜੀ ਦੇ ਸਾਹਮਣੇ ਬਚਨ ਕੀਤੇ ਸਨ ਕਿ ਇਹ ਪੰਡਿਤ ਜੀ, ਇਹਨਾਂ ਸਾਡੇ ਗੁਰਸਿੱਖਾਂ ਨੂੰ ਜਿਨ੍ਹਾਂ ਨੂੰ ਤੁਸੀਂ ਅੱਜ ਸ਼ੂਦਰ ਕਹਿ ਕਰਕੇ ਪੜ੍ਹਾਉਣ ਤੋਂ ਇਨਕਾਰ ਕੀਤਾ ਹੈ, ਹੁਣ ਅਸੀਂ ਇਹਨਾਂ 'ਤੇ ਬਖਸ਼ਿਸ਼ ਕਰਾਂਗੇ ਕਿ ਕੋਈ ਸਮਾਂ ਆਵੇਗਾ ਪੰਡਿਤ ਜੀ, ਇਹ ਜੋ ਮੇਰੇ ਗੁਰਸਿੱਖ ਹਨ, ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ, ਤੁਹਾਡੇ ਆਉਣ ਵਾਲੇ ਬ੍ਰਾਹਮਣਾਂ ਦੇ ਬੱਚੇ ਮੇਰੇ ਇਹਨਾਂ ਗੁਰਸਿੱਖਾਂ ਕੋਲੋਂ ਬ੍ਰਹਮ ਵਿੱਦਿਆ ਪੜ੍ਹਨ ਲਈ ਆਇਆ ਕਰਨਗੇ। ਇਹ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਅਤੇ ਫਿਰ ਉਸੇ ਦਿਨ ਹੀ ਮਹਾਰਾਜ ਜੀ ਨੇ ਇੱਕ ਬਹੁਤ ਵੱਡਾ ਇਕੱਠ ਬੁਲਾਇਆ ਪਾਉਂਟਾ ਸਾਹਿਬ ਦੀ ਧਰਤੀ 'ਤੇ, ਅਤੇ ਭਰੇ ਇਕੱਠ ਵਿੱਚੋਂ ਜਿਸ ਤਰ੍ਹਾਂ ਸਤਿਗੁਰੂ ਜੀ ਨੇ ਵਿਸਾਖੀ ਵਾਲੇ ਦਿਨ ਪੰਜਾਂ ਗੁਰਸਿੱਖਾਂ ਨੂੰ ਬੁਲਾ ਕਰਕੇ ਖਾਲਸੇ ਦੀ ਸਿਰਜਣਾ ਕੀਤੀ ਸੀ, ਉਸ ਵਿਸਾਖੀ ਵਾਲੇ ਖਾਲਸੇ ਦੀ ਸਿਰਜਣਾ ਤੋਂ 13 ਸਾਲ ਪਹਿਲੇ 1723 ਬਿਕਰਮੀ 1686 ਈਸਵੀ ਨੂੰ ਸਤਿਗੁਰੂ ਜੀ ਨੇ ਪਾਉਂਟਾ ਸਾਹਿਬ ਦੀ ਪਾਵਨ ਧਰਤੀ 'ਤੇ ਉਸ ਭਰੇ ਇਕੱਠ ਵਿੱਚੋਂ 5 ਮਹਾਂਪੁਰਖਾਂ ਨੂੰ ਨਾਮ ਲੈ ਕਰਕੇ ਆਵਾਜ਼ ਮਾਰੀ, ਜੋ ਗੁਰੂ ਘਰ ਦੀ ਹਰੇਕ ਵਿੱਦਿਆ ਵਿੱਚ ਪ੍ਰਵੀਨ ਸਨ, ਬ੍ਰਹਮ ਵਿੱਦਿਆ ਦੇ ਗਿਆਤਾ ਸਨ। ਸ੍ਰੀਮਾਨ ਸੰਤ ਬਾਬਾ ਕਰਮ ਸਿੰਘ ਜੀ, ਰਾਮ ਸਿੰਘ ਜੀ, ਗੰਡਾ ਸਿੰਘ ਜੀ, ਸੈਣਾ ਸਿੰਘ ਜੀ, ਸੋਭਾ ਸਿੰਘ ਜੀ, ਇਹ 5 ਮਹਾਂਪੁਰਖ ਸਨ ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਆਪ ਆਵਾਜ਼ ਮਾਰ ਕਰਕੇ ਬੁਲਾਇਆ। ਅਤੇ ਜਿਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਭਗੀਰਥ ਜੀ ਨੂੰ ਭਗਵੇ ਵਸਤਰ ਦਿੱਤੇ ਸਨ, ਇਸੇ ਤਰ੍ਹਾਂ ਹੀ ਮਹਾਰਾਜ ਜੀ ਨੇ ਆਪ ਉਹਨਾਂ ਮਹਾਂਪੁਰਸ਼ਾਂ ਨੂੰ ਭਗਵਾ ਵੇਸ, ਭਗਵੇ ਵਸਤਰ ਜਿਸ ਤਰ੍ਹਾਂ ਦਾਸ ਨੇ ਪਹਿਨੇ ਹਨ, ਇਸ ਤਰ੍ਹਾਂ ਭਗਵੇ ਵਸਤਰ ਪਹਿਨਾ ਕਰਕੇ, ਹੱਥ ਵਿੱਚ ਚਿੱਪੀਆਂ ਦੇ ਕਰਕੇ, ਸੰਨਿਆਸੀਆਂ ਵਾਲਾ, ਬ੍ਰਹਮਚਾਰੀਆਂ ਵਾਲਾ ਪੇਸ਼ ਦੇ ਕਰਕੇ, ਅਤੇ ਬਹੁਤ ਜ਼ਿਆਦੀਆਂ ਬਖਸ਼ਿਸ਼ਾਂ ਭਰੇ ਬਚਨ ਕਰਕੇ, ਆਸ਼ੀਰਵਾਦ ਦੇ ਕਰਕੇ, ਅਤੇ ਕਾਸ਼ੀ ਦੀ ਪਾਵਨ ਧਰਤੀ 'ਤੇ ਭੇਜਿਆ ਬ੍ਰਹਮ ਵਿੱਦਿਆ ਪੜ੍ਹਨ ਵਾਸਤੇ। ਅਤੇ ਉਹਨਾਂ ਮਹਾਂਪੁਰਸ਼ਾਂ ਨੇ ਕਾਸ਼ੀ ਵਿੱਚ ਜਾ ਕਰਕੇ, ਜਿੱਥੇ ਅੱਜ ਕੱਲ੍ਹ ਚੇਤਨ ਮੱਠ ਕਰਕੇ ਅਸਥਾਨ ਹੈ, ਜਿਸ ਅਸਥਾਨ 'ਤੇ ਭਾਈ ਗੁਰਦਾਸ ਜੀ ਮਹਾਰਾਜ ਵੀ 2 ਸਾਲ ਟਿਕੇ ਸਨ, ਉਸ ਅਸਥਾਨ 'ਤੇ ਜਾ ਕਰਕੇ ਮਹਾਂਪੁਰਖਾਂ ਨੇ 12 ਸਾਲ ਬ੍ਰਹਮ ਵਿੱਦਿਆ ਦਾ ਅਧਿਐਨ ਕੀਤਾ। ਅਤੇ 12 ਸਾਲ ਤੋਂ ਬਾਅਦ ਫਿਰ ਜਦੋਂ ਸਤਿਗੁਰੂ ਜੀ ਨੇ ਯਾਦ ਕੀਤਾ ਅਤੇ ਉਹ 5 ਹੀ ਮਹਾਂਪੁਰਖ ਸ੍ਰੀ ਅਨੰਦਪੁਰ ਸਾਹਿਬ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਪਹੁੰਚੇ, ਬਹੁਤ ਜ਼ਿਆਦਾ ਬਖਸ਼ਿਸ਼ ਹੋਈ। ਫਿਰ ਉਹਨਾਂ ਮਹਾਂਪੁਰਖਾਂ ਨੇ ਅੱਗੇ ਉਸ ਬ੍ਰਹਮ ਵਿੱਦਿਆ ਦਾ ਪ੍ਰਚਾਰ ਪ੍ਰਸਾਰ ਕੀਤਾ। ਉਹ ਮਹਾਂਪੁਰਖ ਸਤਿਗੁਰੂ ਜੀ ਦੇ ਦਰਬਾਰ ਵਿੱਚ ਰਾਮਾਇਣ ਦੀ, ਭਾਗਵਤ ਦੀ, ਉਪਨਿਸ਼ਦ ਦੀ ਕਥਾ ਵੀ ਕਰਦੇ ਸਨ, ਗੁਰੂ ਗ੍ਰੰਥ ਸਾਹਿਬ ਦੀ ਕਥਾ ਵੀ ਕਰਦੇ ਸਨ। ਅਤੇ ਜਿੰਨੇ ਉਲੱਥੇ ਸਤਿਗੁਰੂ ਜੀ ਨੇ ਉੱਧਰ ਦੇ ਗ੍ਰੰਥਾਂ ਦੇ ਕਰਾਏ, ਉਹਨਾਂ ਮਹਾਂਪੁਰਸ਼ਾਂ ਨੇ ਕੀਤੇ। ਜਿੱਥੇ ਸਤਿਗੁਰੂ ਜੀ ਦੇ ਦਰਬਾਰ ਵਿੱਚ 52 ਕਵੀ, ਅਲੱਗ ਅਲੱਗ ਭਾਸ਼ਾ ਦੇ ਕਵੀ ਸਨ, ਉੱਥੇ ਉਹ ਮਹਾਂਪੁਰਖ ਵੀ ਜੋ ਬ੍ਰਹਮ ਵਿੱਦਿਆ ਦੇ, ਸੰਸਕ੍ਰਿਤ ਦੇ ਗਿਆਤਾ ਮਹਾਂਪੁਰਖ 5 ਸਨ, ਉਹ ਵੀ ਵਿੱਦਿਆ ਪੜ੍ਹਾਉਂਦੇ ਅਤੇ ਗ੍ਰੰਥਾਂ ਦਾ ਅਧਿਐਨ, ਅਧਿਆਪਨ ਅਤੇ ਉਲੱਥੇ ਵੀ ਕਰਦੇ ਸਨ। ਉਸੇ ਹੀ ਨਿਰਮਲ ਸੰਪਰਦਾਇ ਦੀ ਪਰੰਪਰਾ, ਮਹਾਨ ਪਰੰਪਰਾ ਵਿੱਚੋਂ ਇਹ ਮਹਾਂਪੁਰਖ ਸਨ, ਖਡੂਰ ਸਾਹਿਬ ਦੀ ਸੰਪਰਦਾ, ਜਿਨ੍ਹਾਂ ਵਿੱਚੋਂ ਸ੍ਰੀਮਾਨ ਸੰਤ ਬਾਬਾ ਧਿਆਨ ਸਿੰਘ ਜੀ ਮਹਾਰਾਜ ਅਤੇ ਉਹਨਾਂ ਤੋਂ ਵਰੇਸਾਏ ਹੋਏ ਸ੍ਰੀਮਾਨ ਇੱਥੋਂ ਸੰਤ ਬਾਬਾ ਸੁਰੈਣ ਸਿੰਘ ਜੀ, ਪੰਡਿਤ ਜੀ ਜਿਨ੍ਹਾਂ ਨੂੰ ਸੱਦਿਆ ਕਰਦੇ ਸਨ। ਪੰਡਿਤ ਉਹਨਾਂ ਨੂੰ ਕਹਿੰਦੇ ਹਨ ਜਿਨ੍ਹਾਂ ਦੇ ਕੋਲ ਬ੍ਰਹਮ ਵਿੱਦਿਆ ਸਾਕਸ਼ਾਤਕਾਰ ਹੁੰਦੀ ਹੈ, ਜਿਨ੍ਹਾਂ ਨੇ ਬ੍ਰਹਮ ਵਿੱਦਿਆ ਪੜ੍ਹ ਕੇ, ਉਸਦਾ ਮੰਨਣ ਕਰਕੇ, ਜੀਵਨ ਵਿੱਚ ਉਤਾਰ ਕਰਕੇ ਆਪਣੇ ਜੀਵਨ ਨੂੰ ਉਸ ਅਨੁਸਾਰ ਢਾਲਿਆ ਹੁੰਦਾ ਹੈ, ਉਸ ਨੂੰ ਪੰਡਿਤ ਦੀ ਉਪਾਧੀ ਦਿੱਤੀ ਜਾਂਦੀ ਹੈ। ਪੰਡਿਤ ਕਿਸੇ ਬ੍ਰਾਹਮਣ ਦਾ ਨਾਮ ਨਹੀਂ ਹੈ, ਪੰਡਿਤ ਵਿਦਵਾਨ ਦਾ ਨਾਮ ਹੈ, ਜੋ ਸਰੋਤਰੀਏ ਬ੍ਰਹਮਨਿਸ਼ਠ ਹੁੰਦੇ ਹਨ। ਔਰ ਉਹਨਾਂ ਦਾ ਇੱਕ ਨਾਂ ਸਵਾਮੀ ਸ਼ੰਕਰਾਨੰਦ ਜੀ ਮਹਾਰਾਜ ਵੀ ਲਿਆ ਜਾਂਦਾ ਸੀ। ਐਸਾ ਕਾਸ਼ੀ ਵਿੱਚ ਦੱਸਦੇ ਹਨ ਕਿ ਜਦੋਂ ਉਹ ਮਹਾਂਪੁਰਸ਼ ਕਾਸ਼ੀ ਚਲੇ ਜਾਂਦੇ ਸਨ ਅਤੇ ਸਾਨੂੰ ਉੱਥੇ ਮਹਾਂਪੁਰਖ ਦੱਸਦੇ ਸਨ ਜਿਨ੍ਹਾਂ ਨੇ ਉਹਨਾਂ ਦੀ ਅੰਤਮ ਸਮੇਂ ਸੇਵਾ ਕੀਤੀ, ਉਹ ਮਹਾਂਪੁਰਖ ਹੁਣੇ 2 ਸਾਲ ਪਹਿਲੇ ਉਹਨਾਂ ਨੇ ਸਰੀਰ ਛੱਡਿਆ ਹੈ, ਅਤੇ ਉਹ ਦੱਸਦੇ ਸਨ ਕਿ ਜਦੋਂ ਮਹਾਰਾਜ ਜੀ ਕਾਸ਼ੀ ਵਿੱਚ ਆ ਜਾਂਦੇ ਸਨ ਅਤੇ ਕਾਸ਼ੀ ਦੇ ਵੱਡੇ ਵੱਡੇ ਵਿਦਵਾਨ, ਪੰਡਿਤ ਲੋਕ ਇਹਨਾਂ ਮਹਾਂਪੁਰਖਾਂ ਕੋਲੋਂ ਵਿੱਦਿਆ ਪੜ੍ਹਨ ਵਾਸਤੇ ਆਉਂਦੇ ਸਨ, ਕੋਈ ਵੀ ਉਹਨਾਂ ਮਹਾਂਪੁਰਖਾਂ ਦੇ ਬਰਾਬਰ ਆਸਣ ਲਾ ਕਰਕੇ ਨਹੀਂ ਸੀ ਬੈਠਦਾ। ਐਸੀ ਮਹਾਨ ਵਿਭੂਤੀ ਜਿਨ੍ਹਾਂ ਨੇ ਇਸ ਅਸਥਾਨ 'ਤੇ ਆ ਕਰਕੇ ਆਪ ਸਰਬੱਤ ਸੰਗਤਾਂ ਵਿੱਚੋਂ ਕਈਆਂ ਨੇ ਦਰਸ਼ਨ ਵੀ ਉਹਨਾਂ ਦੇ ਕੀਤੇ ਹਨ ਕਿ ਕਿਸ ਤਰ੍ਹਾਂ ਉਹਨਾਂ ਨੇ ਇੱਥੇ ਆ ਕਰਕੇ ਆਪਣੀ ਤਪ ਤਪੱਸਿਆ ਅਤੇ ਤਰਾਗ ਦੇ ਦੁਆਰਾ ਇਸ ਇਲਾਕੇ ਨੂੰ ਪ੍ਰਫੁੱਲਿਤ ਕੀਤਾ। ਉਹਨਾਂ ਮਹਾਂਪੁਰਸ਼ਾਂ ਦਾ ਅੱਜ ਆਪਾਂ ਪਾਵਨ ਦਿਹਾੜਾ, ਬਰਸੀ ਮਨਾ ਰਹੇ ਹਾਂ। ਮਹਾਂਪੁਰਖ ਸੰਸਾਰ ਵਿੱਚ ਪਰਉਪਕਾਰ ਕਰਨ ਵਾਸਤੇ ਆਉਂਦੇ ਹਨ, ਮਹਾਂਪੁਰਖਾਂ ਦਾ ਆਪਣਾ ਕੋਈ ਪ੍ਰਯੋਜਨ ਨਹੀਂ ਹੈ। ਜਨਮ ਮਰਨ ਦੋਹ ਹੂੰ ਮੈਂ ਨਾਹੀ, जन पर उपकारी आए, जी अदान दे भगती लायन हर स्यों लैन मिलाए। उन्हां दा जन्म ते मरण दोहे नहीं हुंदे, भले आपां अज उन्हां दी बरसी मना रहे हाँ, ये बरसी जो दिहाड़ा है केवल उन्हां वल्लों कीती होई भगती तपस्या त्याग अते उन्हां दे दित्ते होए उपदेश नूं याद करन वास्ते आपां मना रहे हैं, ना कि उन्हां दे जाण दे करके, क्योंकि महापुरखां दा आउणा जाणा नहीं हुंदा। महापुरखां दा शरीर जांदा है, महापुरख नहीं जांदे। जन्म शरीर दा हुंदा है, मरण भी शरीर दा हुंदा है। जदि जन्म मरण आत्मा दा मन्या जावेगा ते जो भी एक बार जमदा है वह अवश्य मरदा है, और जो मरेगा उसनू फिर जमना पएगा। लेकिन आत्मा ऐसी नहीं है, ना जायते मरियते वा कदाचन, ना एम भूतवा भविता वा न भूया। ये आत्मा ऐसी है, ना जांदी है ना आउंदी है। ऐसन करके सतगुरु जी ने इत्थे बचन कीते हन कि जन्म मरण दोहूं मैं ना ही, ना वो जन्म दे विच आउंदे हन ना मरण दे विच आउंदे हन। वो पर उपकारी आए, पर उपकार करना हरेक दे वस नहीं है। ग्रंथकारा ने चार प्रकार दे पुरश संसार विच मन्ने हन। एक ऐसे उत्तम महापुरश हन जो अपना स्वार्थ त्याग करके केवल दूसरियां दा भला करदे हन, वो उत्तम हन। जिन्हां नूं अज आपां याद कर रहे हैं ऐसे महापुरश, अपना हित त्याग करे पर को हित, ते नर उत्तम है जग माही, वो संसार दे विच उत्तम हन। फिर दूसरे दर्जे दे वो हन अपने हित संग करे पर को हित, ऐसे हन दूसरे दर्जे दे कि जेड़े अपना हित भाव अपना गुजारा करते हैं, अपने नाल नाल दूसरे का भी भला करते हैं, वो मध्यम हन, दूसरे नंबर दे हन। ते तीसरे नंबर दे ओ लोग हन जो अपने हित दूसरे का हित नाश करते हैं, अपना भला अपना कार्य सिद्ध करने वास्ते दूसरे का कार्य बिगाड़ देंदे हन। उन्हां नूं ग्रंथकारा ने राक्षस गिणिया है, उन्हां नूं राक्षस कहा जाता है। और चौथे ऐसे लोग हन जेड़े अपना भी कोई कार्य नहीं सवार सकते ते दूसरे का जरूर बिगाड़ते हैं, ना उन्हां दा कोई अपना कार्य सिद्ध हुंदा है पर दूसरे का जरूर बिगाड़ देंदे हन। उन्हां वास्ते ग्रंथकार शास्त्रकार महापुरख कहिंदे हन कि जे ऐसे जिहड़े लोग हन उन्हां वास्ते कोई भी कोटी नहीं है, वो अति नीचे दर्जे दे लोग हन जो अपना भी कुछ नहीं सवार सकते ते दूजे का भी बिगाड़ देंदे हन। ते ए उत्तम कोटी वाले महापुरख जिहड़े पर उपकार करते हैं अपने वास्ते नहीं दूसरियां वास्ते। इस करके भाई गुरदास जी ने भी एक बचन किया इन्हां महापुरखां वास्ते कि जम्मण मरणों बाहर पर उपकारी जग विच आए। जेहड़े जम्मण ते मरण तो बाहर हन उन्हां दा जन्म मरण दा दायरा नहीं है, लेकिन फिर भी पर उपकार करन वास्ते शरीर धारण करके आउंदे हन। ते शरीर जो है उसकी मर्यादा है कि शरीर जो माता दे गर्भ विच्चों आया है वो एक दिन जरूर जांदा है। ते अज दे दिन महापुरखां ने शरीर दा त्याग कीता, महापुरख नहीं किते भी गए। ते उन्हां महापुरखां दा जिन्ना भी गुण अनुवाद कीता जाए उन्हां ही थोड़ा है। उन्हां महापुरखां दी तपस्या वास्ते कोई अपने कोल बचन नहीं हन। ते उन्हां नूं अज आपां याद कर रहे हाँ। अज महापुरखां दे पावन दिहाड़े उत्ते जो सतगुरु जी ने आपां नूं परम पवित्र हुक्मनामा बख्शिश कीता है उस दी आपां संक्षेप दे नाल विचार करनी है, नाल नाल महापुरशां नूं याद करना है। ते सारियां संगतां अपनियां चित वृत्तियां जिन्ना चिर सतगुरु जी बख्शिश करते हैं आपां सतगुरां दे चरणां विच टकाईए। ते उन्हां महापुरखां दी अज बरसी दे दिहाड़े ते जो सतगुरु जी ने बख्शिश कीती है हुक्मनामे दी उस दी विचार संक्षेप नाल आपां करनी है, क्योंकि सतगुरां दी बाणी अगाध बोध है, उस दी व्याख्या नहीं कीती जा सकती। केवल आपां महापुरखां दे बचना अनुसार महापुरखां दी दित्ती विद्या अनुसार कुछ ना कुछ विचारन दा यतन करदे हाँ। सो सारियां संगतां असीस बख्शो जी, ਆਪਾਂ ਪਰਮ ਪਵਿੱਤਰ ਹੁਕਮਨਾਮੇ ਦੀ ਵਿਚਾਰ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾਂ, ਜੋ ਕਿਛ ਕਰੈ ਸੋਈ ਪ੍ਰਭ ਮਨ ਹੈ। ਓਏ ਰਾਮ ਨਾਮ ਰੰਗ ਰਾਤੇ, ਤਿਨ ਕੀ ਸੋਭਾ ਸਭਨੀ ਥਾਈ। ਜਿਨ ਪ੍ਰਭ ਕੇ ਚਰਨ ਪਰਾਤੇ।
ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਪਣੇ ਮੁਖਾਰ ਬਿੰਦ ਤੋਂ ਇਹ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਸੂਹੀ ਰਾਗ ਦੇ ਅੰਦਰ ਜੋ ਕਿਛ ਕਰੈ ਸੋਈ ਪ੍ਰਭ ਮਨ ਹੈ। ਓਏ ਰਾਮ ਨਾਮ ਰੰਗ ਰਾਤੇ, ਇਹ ਉਹਨਾਂ ਮਹਾਂਪੁਰਖਾਂ ਦਾ ਹੀ ਬਚਨ ਹੈ, ਉਹਨਾਂ ਮਹਾਂਪੁਰਖਾਂ ਦੇ ਪ੍ਰਥਾਏ ਇਹ ਬਚਨ ਹੈ, ਉਹਨਾਂ ਮਹਾਂਪੁਰਖਾਂ ਦੀ ਅਵਸਥਾ ਦਾ ਇਸ ਵਿੱਚ ਬਿਆਨ ਕੀਤਾ ਹੈ ਕਿ ਉਹਨਾਂ ਮਹਾਂਪੁਰਸ਼ਾਂ ਦੀ ਸੰਸਾਰ ਵਿੱਚ ਜਦੀ ਅੱਜ ਪੂਜਾ ਹੋ ਰਹੀ ਹੈ ਤਾਂ ਉਹਨਾਂ ਮਹਾਂਪੁਰਖਾਂ ਦੀ ਕਿਉਂ ਪੂਜਾ ਹੁੰਦੀ ਹੈ, ਐਸੀ ਉਹਨਾਂ ਦੇ ਜੀਵਨ ਵਿੱਚ ਕੀ ਵਿਸ਼ੇਸ਼ਤਾ ਹੈ ਜਿਹਦੇ ਕਰਕੇ ਉਹਨਾਂ ਦੀ ਪੂਜਾ ਹੁੰਦੀ ਹੈ। ਔਰ ਫਿਰ ਇੱਕ ਮਹਾਨ ਵਿਦਵਾਨ ਪੰਡਿਤ ਨਿਹਾਲ ਸਿੰਘ ਜੀ ਮਹਾਰਾਜ ਨਿਰਮਲ ਸੰਪਰਦਾਇ ਦੀ ਮਹਾਨ ਵਿਭੂਤੀ ਹੋਈ ਹੈ, ਉਹਨਾਂ ਨੇ ਬਚਨ ਕੀਤਾ ਹੈ ਨਿਰਮਲੇ ਮਹਾਂਪੁਰਖਾਂ ਵਾਸਤੇ ਕਿ ਨਿਰਮਲਾ ਸੰਤ, ਨਿਰਮਲੇ ਸੰਤਾਂ ਦੀ ਪਹਿਚਾਣ ਕੀ ਹੈ, ਕੌਣ ਹੁੰਦਾ ਹੈ ਨਿਰਮਲਾ ਸੰਤ। ਨਿਰਮਲ ਦਾ ਅਰਥ ਹੈ ਕੇਵਲ ਸ਼ੁੱਧ ਜੋ ਹੁੰਦਾ ਹੈ, ਖਾਲਸ ਹੁੰਦਾ ਹੈ, ਜਿਹਦੇ ਵਿੱਚ ਕੋਈ ਮਿਲਾਵਟ ਨਹੀਂ ਹੈ। ਅਤੇ ਪੰਡਿਤ ਨਿਹਾਲ ਸਿੰਘ ਜੀ ਮਹਾਰਾਜ ਬਿਆਨ ਕਰਦੇ ਹਨ ਕਿ ਕਾਹੂ ਸੋਨਾ ਰਾਖੈ ਰਾਗ, ਦਵੈਕ ਹੁਨਾ ਕਾਹੂ ਸੰਗ ਲਾ। ਉਹ ਮਹਾਂਪੁਰਖ ਜਿਹੜੇ ਹਨ ਨਾ ਨਿਰਮਲੇ, ਕਾਹੂ ਸੋਨਾ ਰਾਖੈ ਰਾਗ, ਕਿਸੇ ਵੀ ਸੰਸਾਰ ਦੇ ਪਦਾਰਥ ਨਾਲ ਰਾਗ ਨਹੀਂ, ਪ੍ਰੇਮ ਨਹੀਂ, ਮੋਹ ਨਹੀਂ। ਇਸ ਗੱਲ ਦਾ ਉਦਾਹਰਣ ਤਾਂ ਪੰਡਿਤ ਸੁਰੈਣ ਸਿੰਘ ਜੀ ਮਹਾਰਾਜ ਹਨ ਕਿ ਕਾਹੂ ਸੋਨਾ ਰਾਖੈ ਰਾਗ। ਆਪ ਸਭ ਜਾਣਦੇ ਹੋ ਕਿ ਉਹਨਾਂ ਨੇ ਕਾਹੂ ਸੋਨਾ ਕਿਹੇ ਸਾਥ ਵੀ ਉਹਨਾਂ ਦਾ ਮੋਹ ਨਹੀਂ ਤਿਆਗ ਕਰਕੇ ਗਏ ਸਨ। ਕਾਹੂ ਸੋਨਾ ਰਾਖੈ ਰਾਗ, ਦੁਆਕ ਹੋਣਾ ਕਾਹੂ ਸੰਗ। ਜਦੀ ਰਾਗ ਨਹੀਂ ਰੱਖਦੇ ਕਿਸੇ ਨਾਲ ਅਤੇ ਦੁਐਸ਼ ਨਹੀਂ ਰੱਖਦੇ, ਈਰਖਾ ਵੀ ਨਹੀਂ ਕਰਦੇ। ਦੁਐਸ਼ ਕੌਣ ਕਰਦਾ ਹੈ ਜਿਹਦੇ ਅੰਦਰ ਰਾਗ ਹੁੰਦਾ ਹੈ? ਰਾਗ ਅਤੇ ਦੁਐਸ਼ ਦੋਨੋਂ ਇਕੱਠੇ ਰਹਿੰਦੇ ਹਨ। ਜਿਸ ਦੇ ਅੰਦਰ ਰਾਗ ਹੋਵੇਗਾ, ਰਾਗ ਦਾ ਅਰਥ ਹੈ ਮੋਹ, ਅਸਕਤੀ, ਲੰਪਟ ਹੋ ਜਾਣਾ। ਦੁਐਸ਼ ਦਾ ਅਰਥ ਹੈ ਗਿਲਾਨੀ, ਦੁਐਸ਼ ਕਰਨਾ, ਈਰਖਾ ਕਰਨਾ, ਸੜਨਾ। ਅਤੇ ਮਹਾਂਪੁਰਖ ਜਿਹੜੇ ਹਨ, ਕਾਹੂ ਸੋਨਾ ਰਾਖੇ ਰਾਗ, ਦੁਆਕ ਹੋਣਾ ਕਾਹੂ ਸੰਗ। ਲੋਕ ਕੁਲ ਲਾਜ, ਖਟ ਪਟੋ ਜਿਨ ਨਾ ਕੋ ਹੈ। ਪੰਡਿਤ ਜੀ ਕਹਿੰਦੇ ਹਨ ਕਿ ਲੋਕ ਕੁਲ ਲਾਜ, ਉਹਨਾਂ ਨੂੰ ਸੰਸਾਰ ਦੀ ਕੋਈ ਲੋਕ ਲੱਜਾ ਨਹੀਂ ਹੈ, ਸੰਸਾਰ ਦੀ ਮਰਿਆਦਾ ਉਹਨਾਂ ਦੇ ਉੱਤੇ ਲਾਗੂ ਨਹੀਂ ਹੁੰਦੀ। ਅਤੇ ਖਟ ਪਟੋ ਜਿਨ ਨਾ ਕੋ ਹੈ, ਖਟ ਪਟ ਸੰਸਾਰ ਦੇ ਲੋਕਾਂ ਵਿੱਚ ਹੁੰਦੀ ਹੈ, ਪਰਿਵਾਰ ਵਿੱਚ ਹੁੰਦੀ ਹੈ। ਜੋ ਰਾਗ ਦੁਵੇਸ਼ ਵਿੱਚ ਫਸੇ ਹੋਏ ਲੋਕ ਹਨ, ਉਹਨਾਂ ਦੀ ਖਟਪਟ ਚੱਲਦੀ ਹੈ। ਅਤੇ ਮਹਾਂਪੁਰਖ ਕਹਿੰਦੇ ਉਹ ਸੰਸਾਰ ਦੇ ਰਾਗ ਦੁਵੇਸ਼ ਤੋਂ ਪਰੇ ਹਨ। ਰਾਗ ਦੁਵੇਸ਼ ਦਾ ਕਾਰਨ ਕੀ ਹੈ? ਅਗਿਆਨ ਹੈ, ਅਵਿਦਿਆ ਹੈ, ਭਰਮ ਹੈ। ਜਦੋਂ ਸਾਡੇ ਅੰਦਰ ਅਵਿਦਿਆ ਹੁੰਦੀ ਹੈ, ਭਰਮ ਹੁੰਦਾ ਹੈ, ਤਾਂ ਹੀ ਸਾਨੂੰ ਕਿਸੇ ਦੇ ਨਾਲ ਮੋਹ ਹੈ, ਪਦਾਰਥਾਂ ਦੇ ਨਾਲ ਮੋਹ ਹੈ। ਤਾਂ ਜਿਹਦਾ ਪਦਾਰਥ ਨਾਲ ਅੱਜ, ਜਿਸ ਪਦਾਰਥ ਨਾਲ ਮੋਹ ਹੈ, ਜਿਸ ਆਦਮੀ ਨਾਲ ਅੱਜ ਮੋਹ ਹੈ, ਉਸ ਦੇ ਅੰਦਰ ਜਿੰਨਾ ਚਿਰ ਅਵਿਦਿਆ ਰਹੇਗੀ, ਅਗਿਆਨ ਰਹੇਗਾ, ਕੱਲ੍ਹ ਨੂੰ ਉਸੇ ਆਦਮੀ ਦੇ ਨਾਲ, ਉਸੇ ਪਦਾਰਥ ਦੇ ਨਾਲ ਦੁਵੇਸ਼ ਹੋ ਜਾਂਦੀ ਹੈ, ਕਿਉਂਕਿ ਸਾਡੇ ਅੰਦਰ ਅਗਿਆਨ ਹੈ। ਅਤੇ ਮਹਾਂਪੁਰਖ ਰਾਗ ਦੁਵੇਸ਼ ਤੋਂ ਪਰੇ ਹਨ। ਲੋਕ ਕੁਲ ਲਾਜ, ਖੱਟ ਪਟੋ ਜਿਨ ਨਾ ਕੋ ਹੈ। ਨਿਮਰਤਾ ਸਿਓ ਭਰੇ, ਹਿਰਦੇ ਨਿਮਰਤਾ ਧਰੇ, ਰਰੇ ਰਾਮ ਕ੍ਰਿਸ਼ਨ ਹਰੇ, ਪਰਮ ਵਿਰੋਧ ਜਾ ਕੋ ਹੈ। ਪੰਡਿਤ ਨਿਹਾਲ ਸਿੰਘ ਜੀ ਮਹਾਰਾਜ ਕਹਿੰਦੇ ਨਿਮਰਤਾ ਦੇ ਨਾਲ ਭਰਿਆ ਹੋਇਆ ਹੋਵੇ, ਜਿਹਦੇ ਅੰਦਰ ਨਿਮਰਤਾ ਭਰੀ ਹੋਈ ਹੋਵੇ, ਉਹ ਗੁਣਾਂ ਦੇ ਨਾਲ ਨਿਪੁੰਨ ਹੋਵੇ। ਤੋ ਜਿਸ ਨੂੰ ਯਾਦ ਕਰਦੇ ਹੁਣ ਲੋਕ, ਜਿਵੇਂ ਲੋਕ ਰਾਮ ਕ੍ਰਿਸ਼ਨ ਪ੍ਰਭੂ ਪਿਤਾ ਪਰਮਾਤਮਾ ਨੂੰ ਯਾਦ ਕਰਦੇ ਹਨ, ਇਸ ਤਰ੍ਹਾਂ ਜਿਸ ਨੂੰ ਲੋਕ ਯਾਦ ਕਰਦੇ ਹਨ, ਪਰਮ ਬ੍ਰੋਧ ਜਾ ਕੋ ਹੈ, ਜਿਹਨੂੰ ਪਰਮ ਪਿਤਾ ਪਰਮਾਤਮਾ ਬ੍ਰਹਮ ਦਾ ਜਿਹਦੇ ਅੰਦਰ ਬੋਧ ਹੈ, ਜਿਸ ਦੀ ਬ੍ਰਹਮ ਦੇ ਨਾਲ ਅਭੇਦਤਾ ਹੋ ਚੁੱਕੀ ਹੈ, ਐਸਾ ਜੋ ਹੈ ਉਹ ਹੈ ਮਹਾਂਪੁਰਖ। ਫਿਰ ਅੱਗੇ ਕਹਿੰਦੇ ਨਿਗਮ ਪ੍ਰਵਾਹ ਨਿਤ ਜਿਨ ਕੈ ਨਿਹਾਲ ਸਿੰਘ। ਪੰਡਿਤ ਨਿਹਾਲ ਸਿੰਘ ਜੀ ਮਹਾਰਾਜ ਕਹਿੰਦੇ ਨਿਗਮ ਭਾਵ ਜੋ ਸ਼ਾਸਤਰ, ਵੇਦ, ਸਿਮਰਤੀਆਂ, ਪੁਰਾਣ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਵਾਹ ਜਿਹਨਾਂ ਦੇ ਅੰਦਰ ਚੱਲਦਾ ਹਰ ਰੋਜ਼, ਐਵੇਂ ਉਹ ਚਲੇ ਝਰਨੇ, ਜਦੋਂ ਬੋਲਦੇ ਹਨ ਤਾਂ ਅੰਮ੍ਰਿਤ ਦੇ ਝਰਨੇ ਵਰਸਦੇ ਹਨ। ਨਿਗਮ ਪ੍ਰਵਾਹ ਨਿਤ ਜਿਨ ਕੈ ਨਿਹਾਲ ਸਿੰਘ, ਗਿਰਾ ਗੁਰੂ ਗ੍ਰੰਥ ਜੀ ਕੋ ਜਾ ਕੋ ਪ੍ਰੇਮ ਬਾਂਕੋ ਹੈ, ਔਰ ਜਿਨ੍ਹਾਂ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਨਾਲ ਅਤਿਅੰਤ ਪ੍ਰੇਮ ਹੈ। ਨਿਤਾ ਪ੍ਰਤੀ ਨਿਰ ਉਪਾਧੀ ਅਹਮ ਬ੍ਰਹਮ ਬੋਧ ਜਾ ਕੋ, ਦਵੈਤ ਮਲ ਕਟੀ ਨਿਰਮਲੇ ਨਾਮ ਜਾ ਕੋ ਹੈ। ਪੰਡਿਤ ਨਿਹਾਲ ਸਿੰਘ ਜੀ ਮਹਾਰਾਜ ਜੀ ਨੇ ਨਿਰਮਲਿਆਂ ਦਾ ਲਕਸ਼ਣ ਕੀਤਾ, ਨਿਰਮਲੇ ਸੰਤ ਦੀ ਪਹਿਚਾਣ ਦੱਸੀ ਕਿ ਜਿਨ੍ਹਾਂ ਦੇ ਅੰਦਰ ਨਿਤਾ ਪ੍ਰਤੀ ਜਿਹੜੇ ਨਿਰ ਉਪਾਧੀ ਹਨ। ਇਹ ਸ਼ਬਦ ਜਿਹੜੇ ਬਹੁਤ ਵੈਸੇ ਉੱਚੇ ਹਨ, ਕਠਿਨ ਹਨ, ਨਿਰ ਉਪਾਧੀ ਸ਼ਬਦ ਬੜਾ ਕਠਿਨ ਹੈ। ਆਪਾਂ ਸਮਝਣ ਦਾ ਯਤਨ ਕਰੀਏ ਕਿ ਨਿਰ ਉਪਾਧੀ ਭਾਵ ਜੋ ਇਹ ਸਰੀਰ ਆਦਿ, ਸਰੀਰ ਦੀ ਉਪਾਧੀ ਹੈ ਜਾਂ ਪਦ ਦੀ ਉਪਾਧੀ ਹੈ ਜਾਂ ਮਾਇਆ ਦੀ ਉਪਾਧੀ ਹੈ, ਜੋ ਅਸੀਂ ਪਦ ਲੈ ਕੇ ਬੈਠੇ ਹਾਂ, ਪ੍ਰਤਿਸ਼ਠਾ ਲੈ ਕੇ ਬੈਠੇ ਹਾਂ। ਨਿਤਾ ਪ੍ਰਤੀ ਨਿਰ ਉਪਾਧੀ ਅਹਮ ਬ੍ਰਹਮ ਬੋਧ ਜਾ ਕੋ, ਉਪਾਧੀ ਤੋਂ ਪਰੇ ਹਨ, ਔਰ ਅਹਮ ਬ੍ਰਹਮ ਬੋਧ ਜਾ ਕੋ। ਅਹਮ ਦਾ ਅਰਥ ਹੈ ਮੈਂ, ਔਰ ਬ੍ਰਹਮ ਦਾ ਅਰਥ ਹੈ ਪਰਮਾਤਮਾ। ਜਿਹੜੇ ਅਹਮ ਬ੍ਰਹਮ ਬੋਧ ਵਾਲੇ ਹਨ, ਜਿਨ੍ਹਾਂ ਨੂੰ ਪਰਮਾਤਮਾ ਅਤੇ ਮੈਂ ਵਿੱਚ ਭੇਦ ਨਹੀਂ ਲੱਗਦਾ, ਸਾਰੇ ਸੰਸਾਰ ਅਹਮ ਦੇ ਵਿੱਚ ਫਸਿਆ ਹੋਇਆ ਸੰਸਾਰ ਹੈ। ਸਤਿਗੁਰੂ ਜੀ ਮਹਾਰਾਜ ਬਿਆਨ ਕਰਦੇ ਹਨ ਬਾਣੀ ਅੰਦਰ ਕਿ ਹਾਉ ਹਾਉ ਮੈਂ ਵਿੱਚੋਂ ਖੋਵੈ, ਦੂਜਾ ਮੇਟੈ ਏਕੋ ਹੋਵੈ। ਇੱਥੇ ਮੈਂ ਦੀ ਵਿਆਖਿਆ ਕਰਦੇ ਮਹਾਰਾਜ ਜੀ, ਹਾਉ ਹਾਉ ਮੈਂ ਹਾਉ ਦਾ ਅਰਥ ਵੀ ਮੈਂ ਦਾ ਅਰਥ ਵੀ ਮੈਂ, ਪਰ ਮਹਾਂਪੁਰਖ ਅਰਥ ਕਰਦੇ ਹਨ ਕਿ ਹਾਉ ਦਾ ਅਰਥ ਹੈ ਮੈਂ, ਔਰ ਮੈਂ ਦਾ ਅਰਥ ਹੈ ਮਮਤਾ। ਜਿਨ੍ਹਾਂ ਦੇ ਅੰਦਰੋਂ ਕਿਸੇ ਵੀ ਪ੍ਰਾਣੀ ਗੁਰਸਿੱਖ ਦੇ ਅੰਦਰੋਂ ਜਦੋਂ ਹਾਉ ਅਤੇ ਮੈਂ ਦੀ ਬਿੱਥ ਚਲੀ ਜਾਂਦੀ ਹੈ, ਭੇਦ ਚਲਾ ਜਾਂਦਾ ਹੈ, ਮੈਂ ਅਤੇ ਮਮਤਾ ਦਾ ਤਿਆਗ ਹੋ ਜਾਂਦਾ ਹੈ, ਉਦੋਂ ਫਿਰ ਪਰਮਾਤਮਾ ਦੇ ਨਾਲ ਅਭੇਦ ਹੁੰਦਾ ਹੈ। ਹਾਉ ਹਾਉ ਮੈਂ ਵਿੱਚੋਂ ਖੋਵੈ, ਹਾਉ ਅਤੇ ਮਮਤਾ ਦਾ ਤਿਆਗ ਕਰ ਦਿੰਦੇ ਹਨ, ਫਿਰ ਦੂਜਾ ਮੇਟੈ, ਕਿਉਂਕਿ ਉਦੋਂ ਤੱਕ ਹੀ ਦਵੈਤ ਭਾਸਦੀ ਹੈ ਜਦੋਂ ਤੱਕ ਮੈਂ ਅਤੇ ਮਮਤਾ ਅੰਦਰ ਵਸੀ ਹੋਈ ਹੈ। ਜਦੋਂ ਮੈਂ ਔਰ ਮਮਤਾ ਦਾ ਤਿਆਗ ਹੋ ਜਾਂਦਾ ਹੈ, ਮੈਂ ਦਾ ਭਾਵ ਕਿੱਥੇ ਹੁੰਦਾ ਹੈ, ਮੈਂ ਹੁੰਦੀ ਹੈ ਸਰੀਰ ਵਿੱਚ, ਇੰਦਰੀਆਂ ਵਿੱਚ, ਪ੍ਰਾਣਾਂ ਵਿੱਚ, ਅਤੇ ਮਮਤਾ ਕਿੱਥੇ ਹੁੰਦੀ ਹੈ, ਇਹਨਾਂ ਸਰੀਰ ਦੇ ਨਾਲ ਸੰਬੰਧਿਤ ਪਦਾਰਥ ਜਿੰਨੇ ਹਨ, ਜਿੰਨਾ ਪਰਿਵਾਰ ਹੈ, ਸੰਸਾਰ ਦੇ ਪਦਾਰਥ ਹਨ, ਇਹਨਾਂ ਦੇ ਵਿੱਚ ਮਮਤਾ ਭਾਵ ਮੇਰਾ, ਇਹ ਜਬ ਲਗ ਮੇਰੀ ਕਰੈ ਤਬ ਲਗ ਕਾਜ ਇੱਕ ਨਹੀਂ ਸਰ। ਜਦੋਂ ਤੱਕ ਮੇਰਾ ਹੁੰਦਾ ਹੈ ਨਾ ਕਿ ਇਹ ਮੇਰਾ, ਅਤੇ ਗੁਰੂ ਮਹਾਰਾਜ ਕਹਿੰਦੇ ਕਾਜ ਇੱਕ ਨਹੀਂ ਸਰ, ਉਹ ਕਿਹੜਾ ਇੱਕ ਕਾਰਜ ਹੈ, ਸੰਸਾਰ ਦੇ ਕਾਰਜ ਤਾਂ ਚੱਲਦੇ ਹੀ ਰਹਿੰਦੇ ਹਨ, ਪਰ ਇੱਕ ਕਾਰਜ ਕਿਹੜਾ ਹੈ ਜਿਹੜਾ ਨਹੀਂ ਸਰਦਾ, ਮੇਰੀ ਕਰਦੇ ਹੋਏ ਕਾਜ ਇੱਕ ਨਹੀਂ ਸਰ। ਇੱਕ ਜਿਹੜਾ ਕਾਰਜ ਹੈ ਉਹ ਜੋ ਸਾਡਾ ਵਿਸ਼ੇਸ਼ ਕਾਰਜ ਹੈ, ਜਿਸ ਵਾਸਤੇ ਸਾਨੂੰ ਇਹ ਜਨਮ ਮਿਲਿਆ ਹੈ ਨਾ, ਭਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਜਦੋਂ ਤੱਕ ਸਾਡੇ ਅੰਦਰ ਮੈਂ ਮੇਰੀ ਦਾ ਨਿਵਾਸ ਹੈ, ਅਤੇ ਤਦ ਤੱਕ ਗੋਬਿੰਦ ਦੇ ਨਾਲ ਮਿਲਣ ਵਾਲਾ ਜੋ ਸਤਿਗੁਰੂ ਜੀ ਪ੍ਰਯੋਜਨ ਦੱਸਦੇ ਹਨ ਉਹ ਕਾਰਜ ਨਹੀਂ ਹੁੰਦਾ, ਉਹ ਇੱਕ ਕਾਰਜ ਨਹੀਂ ਸਰਦਾ। ਅਤੇ ਜਦ ਮੇਰੀ ਮਿਟ ਜਾਏ ਤਬ ਪ੍ਰਭ ਕਾਰਜ ਸਵਾਰੇ ਆਏ। ਅਤੇ ਐਸੇ ਮਹਾਂਪੁਰਸ਼ਾਂ ਦਾ ਅੱਜ ਸਤਿਗੁਰੂ ਜੀ ਇਸ ਪਾਵਨ ਹੁਕਮਨਾਮੇ ਵਿੱਚ ਬਿਆਨ ਕਰਦੇ ਹਨ ਕਿ ਜੋ ਕਿਛ ਕਰੈ ਸੋਈ ਪ੍ਰਭ ਮਨ ਹੈ। ਐਸੇ ਜੋ ਮਹਾਨ ਮਹਾਂਪੁਰਸ਼ ਹਨ, ਉਹ ਸੰਸਾਰ ਦੇ ਵਿੱਚ ਜੋ ਕਿਛ ਕਰੈ, ਜੋ ਕੁਛ ਵੀ ਕਰਦੇ ਹਨ, ਕੀ ਕਰਦੇ ਹਨ ਉਹ ਸੰਸਾਰ ਦੇ ਵਿੱਚ ਆ ਕਰਕੇ ਆਪਣੇ ਵਾਸਤੇ ਕੁਛ ਨਹੀਂ ਕਰਦੇ, ਜੋ ਕੁਛ ਕਰਦੇ ਹਨ ਪਰਉਪਕਾਰ ਵਾਸਤੇ ਦੂਸਰਿਆਂ ਵਾਸਤੇ ਕਰਦੇ ਹਨ, ਅਤੇ ਦੂਸਰਿਆਂ ਵਾਸਤੇ ਕੀ ਕਰਦੇ ਹਨ? ਇਹ ਵੀ ਇੱਕ ਪ੍ਰਸ਼ਨ ਹੈ ਕਿ ਜੋ ਕਿਛ ਕਰੇ, ਜੋ ਕਿਛ ਕਰਦੇ ਹਨ, ਜੋ ਵੀ ਕਰਦੇ ਹਨ ਪ੍ਰਭੂ ਮੰਨਦਾ ਹੈ, ਅਤੇ ਕਰਦੇ ਕੀ ਹਨ? ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕਿ ਜੀ ਦਾਨ ਦੇ ਭਗਤੀ ਲਾਇਨ ਹਰ ਸਿਓ ਲੈਣ ਮਿਲਾਏ। ਇਹ ਕੰਮ ਕਰਦੇ ਹਨ ਕਿ ਜੀਵਨ ਦਾਨ ਦੇ ਕਰਕੇ ਜੋ ਲੋਕ ਆਤਮਾ ਦੇ ਤਲ ਤੋਂ ਨਿਗਰ ਜਾਂਦੇ ਹਨ, ਆਤਮਾ ਨੂੰ ਭੁੱਲ ਜਾਂਦੇ ਹਨ, ਉਹਨਾਂ ਨੂੰ ਆਤਮ ਗਿਆਨ ਬਖਸ਼ ਦਿੰਦੇ ਹਨ, ਜੀਵਨ ਦਾਨ ਦੇ ਦਿੰਦੇ ਹਨ। ਜੋ ਆਤਮਿਕ ਤਲ ਤੋਂ ਮਰ ਜਾਂਦੇ ਹਨ ਉਹਨਾਂ 'ਤੇ ਬਖਸ਼ਿਸ਼ ਕਰਕੇ ਉਹਨਾਂ ਨੂੰ ਜੀਵਨ ਦਾਨ ਦੇ ਕਰਕੇ ਹਰ ਸਿਓ ਲੈਣ ਮਿਲਾਏ। ਕਿਉਂਕਿ ਐਸੇ ਜੋ ਹਨ ਜਿਨ੍ਹਾਂ ਬਾਰੇ ਸਤਿਗੁਰੂ ਜੀ ਕਹਿੰਦੇ ਹਨ ਕਿ ਅਤ ਸੁੰਦਰ ਕੁਲਚੀ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ ਮ੍ਰਿਤਕ ਕਹੀਏ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ। ਉਹ ਹਨ ਮਰੇ ਹੋਏ ਮ੍ਰਿਤਕ ਕਹੀਏ ਨਾਨਕਾ, ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਮੁਰਦਾ ਸਮਝੋ, ਉਹ ਮਰੇ ਹੋਏ ਹਨ ਜਿਨ੍ਹਾਂ ਦੀ ਪ੍ਰਭੂ ਨਾਲ ਪ੍ਰੀਤੀ ਨਹੀਂ ਹੈ, ਜਿਹ ਪ੍ਰੀਤ ਨਹੀਂ ਭਗਵੰਤ। ਭਾਵੇਂ ਉਹ ਅਤ ਸੁੰਦਰ ਬੜਾ ਸੋਹਣਾ ਹੋਵੇ, ਬੜੀ ਸੋਹਣੀ ਕੁਲ ਵਿੱਚ ਉਸਦਾ ਜਨਮ ਹੋਇਆ ਹੋਵੇ, ਕੁਲੀਨ ਹੋਵੇ, ਚਤੁਰ ਹੋਵੇ, ਧਨਵੰਤ ਹੋਵੇ, ਬਹੁਤ ਵੱਡਾ ਧਨਾੜ ਹੋਵੇ, ਇਹ ਸਾਰੇ ਗੁਣ ਹੁੰਦੇ ਹੋਏ ਵੀ ਜਦੀ ਪ੍ਰਭੂ ਪਿਤਾ ਪਰਮਾਤਮਾ ਨਾਲ ਪ੍ਰੀਤੀ ਨਹੀਂ ਹੈ ਉਹ ਮੁਰਦੇ ਦੇ ਸਮਾਨ ਹਨ। ਐਸੇ ਜੋ ਮਰੇ ਹੋਏ ਹਨ ਲੋਕ ਉਹਨਾਂ ਨੂੰ ਪ੍ਰਭੂ ਪਿਤਾ ਪਰਮਾਤਮਾ ਦੇ ਨਾਲ ਮਿਲਾ ਦਿੰਦੇ ਹਨ, ਉਹਨਾਂ ਦੀ ਪ੍ਰੀਤੀ ਕਰਾ ਦਿੰਦੇ ਹਨ ਪ੍ਰਭੂ ਦੇ ਨਾਲ। ਜੀ ਦਾਨ ਦੇ ਭਗਤੀ ਲਾਇਨ ਜੀਵਨ ਦਾਨ ਦੇ ਕਰਕੇ ਪ੍ਰਭੂ ਪਿਤਾ ਪਰਮਾਤਮਾ ਦੀ ਭਗਤੀ ਦੇ ਨਾਲ ਲਾਉਂਦੇ ਹਨ। ਐਸਾ ਕੰਮ ਜੋ ਕਰਦੇ ਹਨ ਜੋ ਕਿਛ ਕਰੇ ਸੋਈ ਪ੍ਰਭ ਮਾਨੇ, ਉਹ ਹੀ ਪ੍ਰਭੂ ਮੰਨਦਾ ਹੈ। ਔਰ ਇਸ ਦੇ ਵਾਸਤੇ ਤਾਂ ਅਨੇਕ ਆਪਣਾ ਇਤਿਹਾਸ ਭਰਿਆ ਹੋਇਆ ਹੈ ਕਿ ਜੋ ਕਿਛ ਕਰੇ ਸੋਈ ਪ੍ਰਭ ਮਾਨੇ। ਜਿਸ ਤਰ੍ਹਾਂ ਆਪ ਜੀ ਨੇ ਸਰਵਣ ਕੀਤਾ ਹੋਵੇਗਾ ਕਿ ਜਦੋਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਿੱਖ ਭਾਈ ਲੱਖੂ ਨੇ ਕਹਿ ਦਿੱਤਾ, ਭਾਈ ਬੁੱਧੂ ਨੇ ਗੁਰੂ ਕੀਆਂ ਸੰਗਤਾਂ ਨੂੰ ਲੰਗਰ ਕੀਤਾ ਲਾਹੌਰ ਦੀ ਧਰਤੀ 'ਤੇ, ਕਿਸ ਵਾਸਤੇ ਕੀਤਾ ਸੀ? ਭਾਈ ਬੁੱਧੂ ਆਵਿਆਂ ਦਾ ਕੰਮ ਕਰਦਾ ਸੀ, ਇੱਟਾਂ ਪਕਾਉਂਦਾ ਸੀ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ ਕਿ ਮਹਾਰਾਜ ਮੇਰੇ ਆਵੇ ਪੱਕ ਜਾਣ, ਮੇਰੀਆਂ ਇੱਟਾਂ ਵਿਕ ਜਾਣ। ਐਸਾ ਸੰਕਲਪ ਕੀਤਾ ਅਤੇ ਗੁਰੂ ਜੀ ਨੇ ਕਿਹਾ ਕਿ ਭਾਈ ਬੁੱਧੂ ਗੁਰੂ ਕੀਆਂ ਸੰਗਤਾਂ ਨੂੰ ਲੰਗਰ ਵਰਤਾ, ਲੰਗਰ ਛਕਾ, ਅਤੇ ਸੰਗਤ ਅਰਦਾਸ ਕਰੇਗੀ ਅਤੇ ਤੇਰੇ ਆਵੇ ਪੱਕ ਜਾਣਗੇ। ਅਤੇ ਜਦੋਂ ਉਸਨੇ ਲਾਹੌਰ ਵਿੱਚ ਜਾ ਕਰਕੇ ਗੁਰੂ ਕੀਆਂ ਸੰਗਤਾਂ ਨੂੰ ਬੁਲਾ ਕਰਕੇ ਆਪਣੇ ਘਰ ਵਿੱਚ ਲੰਗਰ ਪ੍ਰਸ਼ਾਦ ਛਕਾਇਆ ਅਤੇ ਲੰਗਤ ਛਕਣ ਤੋਂ ਬਾਅਦ ਗੁਰਸਿੱਖਾਂ ਨੇ ਅਰਦਾਸ ਕਰਨੀ ਆਰੰਭ ਕੀਤੀ, ਅਰਦਾਸ ਕੀਤੀ ਕਿ ਧੰਨ ਸ਼੍ਰੀ ਗੁਰੂ ਸੱਚੇ ਪਾਤਸ਼ਾਹ ਜੀ, ਭਾਈ ਬੁੱਧੂ ਨੇ ਗੁਰੂ ਕੀਆਂ ਸੰਗਤਾਂ ਨੂੰ ਲੰਗਰ ਛਕਾਇਆ, ਕਿਰਪਾ ਕਰੋ ਭਾਈ ਬੁੱਧੂ ਦੇ ਆਵੇ ਪੱਕ ਜਾਣ। ਅਤੇ ਉਸੇ ਦੌਰਾਨ ਹੀ ਅਜੇ ਸੰਗਤਾਂ ਲੰਗਰ ਛੱਕ ਕੇ ਹਟੀਆਂ ਹੀ ਸਨ, ਲੰਗਰ ਵਰਤ ਚੁੱਕਿਆ ਸੀ ਅਤੇ ਸਤਿਗੁਰੂ ਅਰਜਨ ਦੇਵ ਜੀ ਦਾ ਸਿੱਖ ਭਾਈ ਲੱਖੂ, ਜੋ ਹਰ ਰੋਜ਼ 11 ਪਾਠ ਸ੍ਰੀ ਸੁਖਮਨੀ ਸਾਹਿਬ ਜੀ ਦੇ ਕਰਦਾ ਸੀ, ਬ੍ਰਹਮ ਗਿਆਨੀ, ਉਹ ਭਾਈ ਲੱਖੂ ਬਾਹਰ ਆ ਗਿਆ ਦਰਵਾਜ਼ੇ ਵਿੱਚ। ਉਸਨੇ ਆ ਕਰਕੇ ਕਿਹਾ, ਭਾਈ ਮੰਮੀ ਪ੍ਰਸ਼ਾਦ ਛਕਣਾ ਹੈ। ਪਰ ਭਾਈ ਬੁੱਧੂ ਜੀ ਨੂੰ ਪਤਾ ਨਹੀਂ ਲੱਗਾ, ਪਹਿਚਾਣ ਨਹੀਂ ਸਕਿਆ। ਅਤੇ ਭਾਈ ਬੁੱਧੂ ਜੀ ਨੇ ਕਿਹਾ ਵੀ ਤੂੰ ਬਹੁਤ ਲੇਟ ਆਇਆ ਹੈ, ਹੁਣ ਲੰਗਰ ਵਰਤ ਚੁੱਕਾ ਹੈ। ਭਾਈ ਲੱਖੂ ਨੇ ਫਿਰ ਕਿਹਾ, ਭਾਈ ਜੇ ਕੋਈ ਬਚਿਆ ਹੋਇਆ ਥੋੜ੍ਹਾ ਪ੍ਰਸ਼ਾਦ ਹੋਵੇ ਤਾਂ ਉਹ ਮੈਨੂੰ ਛਕਾ ਦਿਓ, ਮੈਨੂੰ ਭੁੱਖ ਬਹੁਤ ਲੱਗੀ ਹੈ। ਭਾਈ ਬੁੱਧੂ ਨੇ ਫਿਰ ਜਵਾਬ ਦੇ ਦਿੱਤਾ, ਕਹਿੰਦਾ ਨਹੀਂ, ਹੁਣ ਲੰਗਰ ਵਰਤ ਚੁੱਕਿਆ ਹੈ। ਤੀਸਰਾ ਬਚਨ ਕੀਤਾ ਭਾਈ ਲੱਖੂ ਨੇ, ਭਾਈ ਗੁਰਮੁਖਾ ਜਦੀ ਸੰਗਤਾਂ ਦੀ ਕੋਈ ਬਚੀ ਹੋਈ ਜੂਠ ਹੋਵੇ ਉਹ ਹੀ ਮੈਨੂੰ ਦੇ ਦੇ, ਮੈਨੂੰ ਭੁੱਖ ਬਹੁਤ ਲੱਗੀ ਹੈ। ਪਰ ਭਾਈ ਬੁੱਧੂ ਨਹੀਂ ਸਮਝ ਸਕਿਆ, ਫਿਰ ਕਹਿ ਦਿੱਤਾ ਵੀ ਨਹੀਂ, ਹੁਣ ਲੰਗਰ ਨਹੀਂ ਮਿਲੇਗਾ, ਲੰਗਰ ਵਰਤ ਚੁੱਕਾ ਹੈ। ਅਤੇ ਭਾਈ ਬੁੱਧੂ ਨੇ ਕੁਛ ਨਹੀਂ ਕਿਹਾ। ਭਾਈ ਬੁੱਧੂ ਦੇ ਸੁਭਾਵਕ ਹੀ, ਭਾਈ ਲੱਖੂ ਦੇ ਸੁਭਾਵਕ ਹੀ ਬਚਨ ਨਿਕਲ ਗਿਆ ਜਦੋਂ ਸੰਗਤਾਂ ਨੇ ਅਰਦਾਸ ਕੀਤੀ ਕਿ ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਭਾਈ ਬੁੱਧੂ ਨੇ ਗੁਰੂ ਕੀਆਂ ਸੰਗਤਾਂ ਨੂੰ ਲੰਗਰ ਛਕਾਇਆ ਅਤੇ ਭਾਈ ਬੁੱਧੂ ਦੇ ਆਵੇ ਪੱਕ ਜਾਣ, ਅਤੇ ਭਾਈ ਲੱਖੂ ਜੀ ਨੇ ਬਾਹਰੋਂ ਬੂਹੇ ਵਿੱਚੋਂ ਬਚਨ ਕੀਤਾ ਕਿ ਭਾਈ ਬੁੱਧੂ ਤੇਰੇ ਆਵੇ ਕੱਚੇ। ਸੰਗਤਾਂ ਨੇ ਕਿਹਾ ਕਿ ਭਾਈ ਬੁੱਧੂ ਤੇਰੇ ਆਵੇ ਪੱਕ ਜਾਣਗੇ, ਪਰ ਉਸ ਸਿੱਖ ਨੇ ਬਚਨ ਕੀਤਾ ਨਹੀਂ, ਭਾਈ ਬੁੱਧੂ ਤੇਰੇ ਆਵੇ ਕੱਚੇ। ਅਤੇ ਉਸ ਸਿੱਖ ਦਾ ਕੀਤਾ ਹੋਇਆ ਬਚਨ ਐਸਾ ਹੋਇਆ, ਸੰਗਤਾਂ ਲੰਗਰ ਛੱਕ ਕੇ ਚਲੇ ਗਈਆਂ, ਅਰਦਾਸ ਕਰਕੇ ਚਲੇ ਗਈਆਂ, ਪਰ ਭਾਈ ਬੁੱਧੂ ਨੇ ਜਦੋਂ ਜਾ ਕਰਕੇ ਆਵੇ ਖੋਲ੍ਹ ਕੇ ਦੇਖੇ ਤਾਂ ਭਾਈ ਬੁੱਧੂ ਦੀਆਂ ਇੱਟਾਂ ਕੱਚੀਆਂ ਪਿੱਲੀਆਂ, ਆਵਾ ਨਹੀਂ ਪੱਕਿਆ। ਸਿੱਖ ਨੇ ਬਚਨ ਕਰ ਦਿੱਤਾ ਭਾਈ ਬੁੱਧੂ ਤੇਰੇ ਆਵੇ ਕੱਚੇ, ਜੋ ਕਿਛ ਕਰੇ ਸੋਈ ਪ੍ਰਭ ਮਾਨੇ, ਜੋ ਵੀ ਉਹ ਕਰਦੇ ਹਨ ਉਹ ਪ੍ਰਭੂ ਮੰਨਦਾ ਹੈ। ਹਾਲਾਂਕਿ ਗੁਰੂ ਅਰਜਨ ਦੇਵ ਜੀ ਦਾ ਆਦੇਸ਼ ਸੀ, ਪਰ ਸਿੱਖ ਨੇ ਪਲਟਾ ਮਾਰ ਦਿੱਤਾ। ਸਤਿਗੁਰੂ ਜੀ ਕਹਿੰਦੇ ਹਨ ਕਿ ਮੇਰੀ ਬੰਧੀ ਭਗਤ ਛਡਾਵੈ, ਬੰਧ ਹੈ ਭਗਤ ਨਾ ਛੂਟੈ ਮੋਹ। ਅਤੇ ਭਾਈ ਲੱਖੂ ਦਾ ਬਚਨ ਨਹੀਂ ਟਲਿਆ, ਤੋ ਕਹਿਣ ਤੋਂ ਭਾਵ ਹੈ ਕਿ ਉਹ ਜੋ ਰਾਮ ਨਾਮ ਰੰਗ ਰਾਤੇ, ਜੋ ਰਾਮ ਨਾਂਗ ਦੇ ਵਿੱਚ ਰੱਤੇ ਹੋਏ ਹਨ, ਜੋ ਪ੍ਰਭੂ ਦੇ ਨਾਲ ਅਭੇਦ ਹੋ ਗਏ ਹਨ, ਉਹ ਜੋ ਕੁਛ ਵੀ ਕਰਦੇ ਹਨ, ਜੋ ਕੁਛ ਵੀ ਕਹਿੰਦੇ ਹਨ, ਉਹਨਾਂ ਨੂੰ ਪ੍ਰਭੂ ਮੰਨਦਾ ਹੈ। ਉਹਨਾਂ ਦੀ ਪ੍ਰਭੂ ਨਹੀਂ ਉਲਟਾ ਸਕਦਾ, ਉਹ ਪ੍ਰਭੂ ਦੀ ਉਲਟਾ ਦਿੰਦੇ ਹਨ। ਐਸੇ ਜੋ ਮਹਾਂਪੁਰਖ ਹਨ ਉਹਨਾਂ ਬਾਬਤ ਬਿਆਨ ਕਰਦੇ ਹਨ ਸਤਿਗੁਰੂ ਜੀ।
ਇਨਕੀ ਸੋਭਾ ਸਭਨੀ ਥਾਈ, ਜਿਨ ਪ੍ਰਭ ਕੇ ਚਰਨ ਪਰਾਤੇ।
ਐਸੇ ਜੋ ਮਹਾਨ ਪੁਰਸ਼ ਹਨ ਉਹਨਾਂ ਦੀ ਸੋਭਾ ਸਭਨੀ ਥਾਈ, ਜਿੱਥੇ ਹੋ ਜਾਈ, ਜਿੱਥੇ ਵੀ ਉਹ ਜਾਂਦੇ ਹਨ, ਕਿਉਂਕਿ ਉਹਨਾਂ ਨੇ ਪ੍ਰਭੂ ਪਿਤਾ ਪਰਮਾਤਮਾ ਦਾ ਨਾਮ ਜਪ ਕੇ, ਆਰਾਧਨ ਕਰਕੇ, ਸਿਮਰਨ ਕਰਕੇ ਪ੍ਰਭੂ ਨਾਲ ਅਭੇਦਤਾ ਪ੍ਰਾਪਤ ਕੀਤੀ ਹੈ। ਪ੍ਰਭੂ ਦਾ ਰੂਪ ਹੋ ਗਏ ਹਨ, ਪ੍ਰਭੂ ਨਾਲ ਮਿਲ ਗਏ ਹਨ। ਜਿਸ ਤਰ੍ਹਾਂ ਸਤਿਗੁਰਾਂ ਦੀ ਸੋਭਾ ਹੈ, ਇਸੇ ਤਰ੍ਹਾਂ ਜਿੱਥੇ ਵੀ ਉਹ ਪ੍ਰਭੂ ਦੇ ਪਿਆਰੇ ਜਾਂਦੇ ਹਨ। ਤਿਨਕੀ ਸੋਭਾ ਸਭਨੀ ਥਾਈ, ਸਭਨੀ ਥਾਈ ਦਾ ਮਤਲਬ ਹੈ ਕਿ ਸੰਸਾਰ ਵਿੱਚ ਤਾਂ ਸਭ ਜਗ੍ਹਾ ਉਹਨਾਂ ਦੀ ਸੋਭਾ ਹੁੰਦੀ ਹੈ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮਿਟਣਹਾਰਾ, ਇੱਕ ਯੁੱਗ ਦੀ ਗੱਲ ਨਹੀਂ ਹੈ। ਹਰ ਯੁੱਗ ਯੁੱਗ ਭਗਤ ਉਪਾਇਆ, ਹਰ ਯੁੱਗ ਦੇ ਵਿੱਚ ਉਹਨਾਂ ਪ੍ਰਭੂ ਦੇ ਪਿਆਰਿਆਂ ਦੀ ਸੋਭਾ ਹੁੰਦੀ ਹੈ। ਸਭਨੀ ਥਾਈ ਭਾਵ ਸਾਰੇ ਯੁੱਗਾਂ ਵਿੱਚ, ਸਾਰੀਆਂ ਦਿਸ਼ਾਵਾਂ ਦੇ ਵਿੱਚ, ਔਰ ਫਿਰ ਇੱਥੇ ਹੀ ਨਹੀਂ, ਤਿੰਨਾਂ ਲੋਕਾਂ ਵਿੱਚ ਉਹਨਾਂ ਦੀ ਸੋਭਾ ਹੁੰਦੀ ਹੈ। ਜਦੋਂ ਉਹਨਾਂ ਮਹਾਂਪੁਰਖਾਂ, ਵੈਸੇ ਮਹਾਂਪੁਰਖਾਂ ਦਾ ਆਉਣਾ ਜਾਣਾ ਨਹੀਂ ਹੁੰਦਾ, ਪਰ ਜਦੋਂ ਆਪਾਂ ਸੰਸਾਰ ਦੀ ਦ੍ਰਿਸ਼ਟੀ ਨਾਲ ਦੇਖਦੇ ਹਾਂ, ਤਾਂ ਪ੍ਰਭੂ ਜੀ ਨੇ ਸੰਸਾਰਕ ਦ੍ਰਿਸ਼ਟੀ ਨਾਲ ਵੀ ਬਚਨ ਕੀਤਾ ਕਿ ਜਦੋਂ ਉਹ ਪ੍ਰਭੂ ਦੇ ਪਿਆਰੇ, ਕੋਈ ਪ੍ਰਭੂ ਦਾ ਭਗਤ ਜਾਂਦਾ ਹੈ ਨਾ ਇਹ ਸਰੀਰ ਛੱਡ ਕੇ, ਅਤੇ ਧਰਮਰਾਜ ਉੱਠ ਕੇ ਖੜ੍ਹਾ ਹੋ ਜਾਂਦਾ ਹੈ, ਉਹ ਐਸਾ ਸੋਚਦਾ ਹੈ ਕਿ ਤੁਸੀਂ ਆ ਕਰਕੇ, ਉਹ ਕਹਿੰਦਾ ਵੀ ਆਪ ਜੀ ਨੇ ਚਰਨ ਪਾ ਕੇ ਕੀਤੋ ਭਵਨ ਪੁਨੀਤ, ਤੁਸੀਂ ਮੇਰਾ ਇਹ ਜੋ ਜਮਪੁਰੀ ਹੈ, ਧਰਮਰਾਜਪੁਰੀ ਹੈ, ਪਵਿੱਤਰ ਕਰ ਦਿੱਤੀ ਹੈ। ਤਿਨਕੀ ਸੋਭਾ ਸਭਨੀ ਥਾਈ, ਭਾਵ ਉਹਨਾਂ ਦੀ ਤਿੰਨਾਂ ਲੋਕਾਂ ਵਿੱਚ ਸੋਭਾ ਹੁੰਦੀ ਹੈ, ਇੱਥੇ ਤਾਂ ਸਾਰੇ ਸੰਸਾਰ ਵਿੱਚ ਸੋਭਾ ਹੁੰਦੀ ਹੈ, ਪਰ ਲੋਕ ਵਿੱਚ ਵੀ ਸੋਭਾ ਹੁੰਦੀ ਹੈ। ਉਹਨਾਂ ਦੇ ਨਾਮ ਦਾ ਡੰਕਾ ਵੱਜਦਾ ਹੈ, ਹਰੇਕ ਦਾ ਨਹੀਂ ਵੱਜਦਾ, ਕੇਵਲ ਕੋਈ ਉਮਰ ਵੱਡੀ ਕਰ ਲੈ, ਲੋਕਾਂ ਵਿੱਚ ਨਾਮ ਕਮਾ ਲਏ, ਕਹਿੰਦੇ ਉਹਦਾ ਨਹੀਂ। ਜੇ ਯੁਗ ਚਾਰੇ ਆਰ ਜਾ, ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ, ਨਾਲ ਚੱਲੇ ਸਭ ਕੋਈ, ਚੰਗਾ ਨਾਂ ਰਖਾਏ ਕਹਿ, ਜਸ ਕੀਰਤ ਜਗ ਲੇ, ਬਹੁਤ ਕਿਸੇ ਦਾ ਨਾਮ ਹੋ ਜਾਏ। ਸਾਰੇ ਸੰਸਾਰ ਵਿੱਚ ਕੀਰਤੀ ਕਿਸੇ ਦੀ ਹੋ ਸਕਦੀ ਹੈ, ਕਿਸੇ ਰਾਜੇ ਦੀ ਹੋ ਸਕਦੀ ਹੈ, ਕਿਸੇ ਮੰਤਰੀ ਦੀ ਹੋ ਸਕਦੀ ਹੈ, ਪਰ ਮਹਾਰਾਜ ਜੀ ਕਹਿੰਦੇ ਇਸ ਕਰਨ ਦੇ ਨਾਲ ਕੁਛ ਨਹੀਂ ਹੁੰਦਾ। ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕਿ, ਕੋਈ ਵੀ ਵਾਤ ਨਹੀਂ ਪੁੱਛਦਾ ਜਦੀ ਪ੍ਰਭੂ ਦੀ ਨਜ਼ਰ ਵਿੱਚ ਉਹ ਨਹੀਂ ਪ੍ਰਵਾਨ ਹੋਇਆ, ਕਿਉਂਕਿ ਉਹਨਾਂ ਵਾਸਤੇ ਸਤਿਗੁਰੂ ਜੀ ਕਹਿੰਦੇ ਪ੍ਰਵਾਨ ਗਣੇ, ਪ੍ਰਵਾਨ ਗਣੀ ਸੇ ਹੀ ਇਹ ਆਏ, ਉਹਨਾਂ ਨੂੰ ਪ੍ਰਮਾਣ ਨਹੀਂ ਗਿਣਿਆ ਜਾਂਦਾ ਹੈ, ਉਹਨਾਂ ਦਾ ਸੰਸਾਰ ਵਿੱਚ ਆਉਣਾ ਸਫਲ ਗਿਣਿਆ ਜਾਂਦਾ ਹੈ। ਤਿਨਕੀ ਸੋਭਾ ਸਭਨੀ ਥਾਈ, ਜਿਨ ਪ੍ਰਭ ਕੇ ਚਰਨ ਪਰਾਤੇ, ਕਿਉਂ ਉਹਨਾਂ ਦੀ ਸੋਭਾ ਹੁੰਦੀ ਹੈ, ਉਹਨਾਂ ਪ੍ਰਭੂ ਦੇ ਚਰਨ ਪਰਸੇ ਹਨ, ਪ੍ਰਭੂ ਦੇ ਚਰਨਾਂ ਵਿੱਚ ਜਾ ਕਰਕੇ ਪ੍ਰਭੂ ਨੂੰ ਸਮਰਪਿਤ ਹੋਏ ਹਨ। ਚਰਨ ਪਰਸਣ ਦਾ ਮਤਲਬ ਹੈ ਕਿ ਪ੍ਰਭੂ ਦੇ ਦਰਬਾਰ ਜਾ ਕਰਕੇ ਪ੍ਰਭੂ ਨੂੰ ਸਮਰਪਿਤ ਕੀਤਾ ਹੈ ਆਪਣਾ ਆਪ। ਕਰ ਡੰਡੌਤ ਪੁੰਨ ਵੱਡਾ ਹੈ, ਕਰ ਸਾਧੂ ਅੰਜੁਲੀ पुन वड्डा है, उन्होंने चरण परसे प्रभु दे, ते उन्हां दी सारे संसार विच सोभा हुंदी है।
मेरे राम हर संता जेवड ना कोई,
हे मेरे राम हे मेरे प्रभु हर संता जेवड ना कोई, ओ जड़े प्रभु दे प्यारे संत जन हन उन्हां दे बराबर कोई भी नहीं है, कोई भी उन्हां दी बराबरता नहीं कर सकता। यदि संत होवे, हुण संत शब्द जड़ा है ये बहुत बड़ी व्याख्या मंगता है। संत किन्हां नूं कहिंदे हन? संत शब्द सुन करके ही कई बार भ्रम पै जाता है साध संगत जी, अजकल तो बहुत ज़्यादा ही है। वैसे असी इस विषय विच कदी जाते नहीं, राग द्वेष करना साडा काम नहीं है, पर आप संगतां दी ज्ञात वास्ते बेनती करनी पैंदी है कि जो सानू हुण सुण नूं मिलदा है कि संत कोई भी नहीं है संसार विच, ऐसा भरम अपने मन विच ना रखना। जदि ये महापुरश संत हन तां ही आपां अज इन्हां दी पावन बरसी ते आए हाँ। हुण शब्द ये मिलदा है कि संत कोई नहीं है संसार विच, ये संतां दा ही महापुरखां दा ही प्रभाव है कि इत्थे संगतां ने अज श्री अखंड पाठ साहब जिहड़े कराए ये कादे वास्ते कि महापुरशां दे अस्थान तों संगतां दीआं मनोकामना पूर्ण होईआं। ते जदि कोई संत ही नहीं है तो फिर आ स्थान किहदा? अज कल तो आपां नूं इहो ही सुणन नूं मिलदा है कोई संत नहीं है। ठीक है साध संगत जी पाखंड है, पाखंड पहले भी सी हुण भी है अगे भी रहेगा, लेकिन सारे इको जे नहीं हो सकते। संत महापुरश श्री गुरु अर्जन देव श्री गुरु नानक साहब जी के टाइम भी सन, उन्हां तों पहलां भी सन, हुण भी हन। इस करके संत शब्द सुन के ही कोई कह दे भी संत नहीं हुंदा, संत किसे व्यक्ति नूं नहीं कहा जा सकता, ये बहुत बड़े भरम की गल है। संत उस व्यक्ति दे शरीर नूं नहीं बोलिया जाता, संत उसकी अवस्था का नाम है। संत उसके शरीर नूं नहीं कहिंदे, वो अंदर की अवस्था का नाम है। गुरु महाराज जी ने तो बहुत जगह संतां बारे कहा है भी संत कौन होंदे हन, शास्त्रकारां ने भी बहुत कहा है संतां बारे, बहुत ज़्यादा व्याख्या करन की जरूरत नहीं, आप सब जानते हो। बेनती इन्नी है कि जदों कोई ऐसी गल सुन नूं मिलदी है तो इन्हां महापुरखां दे स्थानां नूं याद करिया करो कि संत संसार विच हुंदे हन, हैण विरले ना ही कणे, फैल पकड़ संसार बहुत घट हन, ज़्यादा नहीं हन पर है जरूर। ऐसा नहीं कोई संत नहीं है। हुणे ज्ञानी जी महाराज दस रहे सन जिन्हां महापुरखां बारे, बाबा भंडारी जी दे स्थान वाले महापुरख, और इत्थे जिन्हां महापुरखां दे आप जी ने दर्शन किए वो सारे संत सन। उन्हां दे शरीर करके उन्हां नूं संत नहीं केवल कहा जाता, उन्हां दी अंदर दी अवस्था का नाम संत है। संत कहिंदे हन जिसने सत नूं जाण लिया, जो प्रभु दे नाल अभेद हो गया, जिन्हां सास गिरास ना विसरै, हर नामा मन मंत धन से सेई नानका पूर्ण सोई संत। उन्हां नूं गुरु अर्जन देव जी पूर्ण कहिंदे हन, धन कहिंदे हन, उन्हां तों कुर्बान जांदे हन जिन्हां सास गिरास ना विसरै। ते सास गिरास साध संगत जी किन्नू नहीं विसरदा, जे आपां इक विचार करिए कि सास सास कहिंदे जो आपां साह लैंदे हाँ, और ग्रास किनू कहिंदे हन? जो आपां बुरकी खाने हाँ रोटी खाने उहनूं ग्रास कहिंदे आपां। ते ग्रास ते श्वास किहदे विच आउंदा है? शरीर 'च ही आएगा ना, बिना शरीर तों श्वास किवें लओगे? ते महाराज जी इत्थे इह गल दा भरम दूर करदे हन जो लोग कहिंदे भी संत किहे शरीर दा नाम नहीं। महाराज कहिंदे शरीर दा ही नाम है, पर किहड़े शरीर दा? जिस शरीर दे विचों सास ग्रास ना विसरै, जिहदे हर श्वास के नाल प्रभु की याद है, जिहदे हर गिरास के नाल प्रभु की याद है, वो ऐसा जो शरीर है उस शरीर का नाम संत है, उसकी आत्मा का नाम संत है, उसकी अवस्था का नाम संत है। जिन्हां सास गिरास ना विसरै, की नहीं विसरदा? हर नामा, जो हरि का नाम है, हर नामा ਮਨ ਮੰਤ, ਜਿਨ੍ਹਾਂ ਨੇ ਆਪਣੇ ਮਨ ਦੇ ਵਿੱਚ ਹਰੀ ਦੇ ਨਾਮ ਨੂੰ ਗ੍ਰਹਿਣ ਕਰਕੇ ਅਤੇ ਮੰਨਣ ਕਰ ਲਿਆ, ਚਿੰਤਨ ਕਰ ਲਿਆ, ਹਰੀ ਦਾ ਰੂਪ ਹੋ ਗਏ, ਐਸੇ ਜੋ ਸੰਤ ਹਨ, ਤਿਨਕੀ ਸੋਭਾ ਸਭਨੀ ਥਾਈਂ ਜਿਨ ਪ੍ਰਭ ਕੇ ਚਰਨ ਪਰਤੇ। ਮੇਰੇ ਰਾਮ ਅੱਗੇ ਕਹਿੰਦੇ, ਹੇ ਮੇਰੇ ਰਾਮ, ਹਰ ਸੰਤਾਂ ਜੇਵੜ ਨਾ ਕੋਈ, ਉਹਨਾਂ ਮਹਾਂਪੁਰਖਾਂ ਦੇ ਬਰਾਬਰ ਸੰਸਾਰ ਵਿੱਚ ਕੋਈ ਵੀ ਨਹੀਂ ਹੋ ਸਕਦਾ।
ਭਗਤਾਂ ਬਣ ਆਈ ਪ੍ਰਭ ਆਪਣੇ ਸਿਉ, ਜਲ ਥਲ ਮਹੀਅਲ ਸੋਈ।
ਐਸੇ ਜੋ ਭਗਤ ਹਨ ਬਣ ਆਈ, ਉਹਨਾਂ ਦੀ ਪ੍ਰਭੂ ਦੇ ਨਾਲ ਬਣ ਆਈ ਹੈ। ਸਾਰਿਆਂ ਦੀ ਨਹੀਂ ਬਣਦੀ, ਭਗਤਾਂ ਦੀ ਬਣਦੀ ਹੈ। ਬਣਦੀ ਇਸ ਕਰਕੇ ਨਹੀਂ ਹੈ, ਜਦੋਂ ਆਪਾਂ ਸੰਸਾਰ ਵਿੱਚ ਦੇਖੀਏ ਨਾ, ਆਪਾਂ ਕਹਿੰਦੇ ਵੀ ਮੇਰੀ ਫਲਾਣੇ ਆਦਮੀ ਨਾਲ ਬਣਦੀ ਨਹੀਂ। ਕਿਉਂ ਨਹੀਂ ਬਣਦੀ? ਸਾਡੇ ਵਿਚਾਰ ਨਹੀਂ ਮਿਲਦੇ ਤਾਂ ਨਹੀਂ ਬਣਦੀ ਨਾ। ਅਤੇ ਭਗਤਾਂ ਦੀ ਬਣ ਆਈ, ਪ੍ਰਭੂ ਦੇ ਨਾਲ ਭਗਤਾਂ ਦੀ ਕਿਵੇਂ ਬਣ ਗਈ? ਜੋ ਪ੍ਰਭੂ ਪਿਤਾ ਪਰਮਾਤਮਾ ਜਿਸ ਵਾਸਤੇ ਪ੍ਰਭੂ ਨੇ ਭੇਜਿਆ ਹੈ, ਜੋ ਪ੍ਰਭੂ ਪਿਤਾ ਪਰਮਾਤਮਾ ਦਾ ਆਦੇਸ਼ ਹੈ, ਉਪਦੇਸ਼ ਹੈ, ਉਹ ਉਹਨਾਂ ਦੇ ਅੰਦਰ ਭਾ ਗਿਆ, ਉਹਨਾਂ ਨੂੰ ਉਹ ਚੰਗਾ ਲੱਗਿਆ, ਉਹਨਾਂ ਨੇ ਗ੍ਰਹਿਣ ਕੀਤਾ, ਅਤੇ ਉਹਨਾਂ ਦੀ ਪ੍ਰਭੂ ਨਾਲ ਬਣ ਆਈ। ਇੱਕ ਹੋਰ ਵੀ ਗੱਲ ਹੈ ਕਿ ਬਣਦੀ ਤਾਂ ਜ਼ਰੂਰ ਹੈ ਉਹਨਾਂ ਦੀ ਪ੍ਰਭੂ ਦੇ ਨਾਲ, ਪਰ ਜਿੱਥੇ ਬਣੀ ਹੋਈ ਹੁੰਦੀ ਹੈ ਉੱਥੋਂ ਤੋੜਨੀ ਪੈਂਦੀ ਹੈ ਤਾਂ ਬਣਦੀ ਹੈ। ਇੱਕ ਹੀ ਪਾਸੇ ਬਣਦੀ ਹੈ, ਦੋ ਪਾਸੇ ਨਹੀਂ ਬਣਦੀ। ਜਿਵੇਂ ਹੁਣ ਪਾਰਟੀਆਂ ਹੁੰਦੀਆਂ ਨਾ, ਹੁਣ ਪਾਰਟੀਆਂ ਵੋਟਾਂ ਚੱਲਦੀਆਂ, ਅਤੇ ਆਪਣੀ ਇੱਕ ਹੀ ਪਾਰਟੀ ਨਾਲ ਬਣਦੀ, ਦੂਜੀ ਨਾਲ ਨਹੀਂ ਬਣਦੀ। ਇੱਕ ਹੀ ਪਾਸੇ ਬਣੇਗੀ ਨਾ, ਦੋ ਪਾਸੇ ਨਹੀਂ ਬਣੇਗੀ। ਅਤੇ ਪ੍ਰਭੂ ਦੇ ਭਗਤਾਂ ਦੀ ਪ੍ਰਭੂ ਨਾਲ ਕਿਵੇਂ ਬਣ ਗਈ? ਭਗਤਾਂ ਤਾਂ ਸਹਿ ਸਾਰੀਆਂ, ਜੋੜ ਕਦੇ ਨਾ ਆਇਆ, ਜੋੜ ਨਹੀਂ ਆਉਂਦਾ। ਜੋੜਦਾਰ 'ਚ ਵੀ ਬਣਦੀ ਹੈ ਨਾ, ਬਣੀ ਨਹੀਂ ਉਹਨਾਂ ਦੀ ਸੰਸਾਰ ਨਾਲ। ਉਹਨਾਂ ਨੂੰ ਸੰਸਾਰ ਧੱਕੇ ਮਾਰਦਾ, ਸੰਸਾਰ ਧੱਕੇ ਦੇ ਕੇ ਕੱਢਦਾ, ਸੰਸਾਰ ਉਹਨਾਂ ਦੀ ਬੇਇੱਜ਼ਤੀ ਕਰਦਾ। ਸੰਸਾਰ ਨਾਲ ਨਹੀਂ ਬਣਦੀ ਉਹਨਾਂ ਦੀ, ਕਿਉਂਕਿ ਉਹਨਾਂ ਦੀ ਪ੍ਰਭੂ ਨਾਲ ਬਣ ਗਈ। ਇੱਕ ਆਦਮੀ ਦੀ ਇੱਕ ਨਾਲ ਹੀ ਬਣਦੀ ਹੈ, ਦੂਜੇ ਨਾਲ ਨਹੀਂ ਬਣਦੀ। ਅਤੇ ਉਹਨਾਂ ਦੀ ਭਗਤਾਂ ਤਾਂ ਸਹਿ ਸਾਰੀਆਂ, ਜੋੜ ਕਦੇ ਨਾ ਆਇਆ। ਭਗਤਾਂ ਦੀ ਸੰਸਾਰ ਦੇ ਲੋਕਾਂ ਦੇ ਨਾਲ ਨਹੀਂ ਬਣਦੀ। ਕਿਉਂ ਨਹੀਂ ਬਣਦੀ? ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਕਿ ਭਗਤਾਂ ਕੀ ਚਾਲ ਨਦਾਲੀ, ਚਾਲਾਂ ਨਿਰਾਲੀ, ਭਗਤਾਂ ਹਕੇਰੀ ਬਿਖਮ ਮਾਰਗ ਚੱਲਣਾ। ਕਿਉਂਕਿ ਉਹਨਾਂ ਦਾ ਮਾਰਗ ਅਲੱਗ ਹੈ, ਉਹਨਾਂ ਦੀ ਚਾਲ ਨਿਰਾਲੀ ਹੈ। ਉਹ ਤਜ ਕਾਮ ਕ੍ਰੋਧ ਅਹੰਕਾਰ ਜਿੰਨਾ ਵੀ ਕੁਛ ਹੈ ਸਭ ਕੁਛ ਛੱਡ ਦਿੰਦੇ ਹਨ। ਬਹੁਤ ਨਾ ਹੀ ਬੋਲਣਾ, ਉਹ ਜ਼ਿਆਦਾ ਬੋਲਦੇ ਨਹੀਂ ਹਨ, ਸੰਸਾਰ ਦਾ ਵਿਵਹਾਰ ਨਹੀਂ ਕਰਦੇ, ਅਤੇ ਲੋਕਾਂ ਨਾਲ ਨਹੀਂ ਬਣਦੀ। ਅਤੇ ਭਗਤਾਂ ਬਣ ਆਈ ਪ੍ਰਭ ਆਪਣੇ ਸਿਉ, ਉਹਨਾਂ ਦੀ ਆਪਣੇ ਪ੍ਰਭੂ ਨਾਲ ਬਣੀ ਹੈ, ਸੰਸਾਰ ਨਾਲ ਨਹੀਂ ਬਣਦੀ। ਸੰਸਾਰ ਦੇ ਲੋਕ ਉਹਨਾਂ ਨੂੰ ਸਮਝ ਨਹੀਂ ਪਾਉਂਦੇ। ਜਲ ਥਲ ਮਹੀਅਲ ਸੋਈ, ਕਿਸ ਪ੍ਰਭੂ ਨਾਲ ਬਣੀ ਹੈ? ਜਿਸ ਨੂੰ ਉਹ ਸਾਰੇ ਪਰਿਪੂਰਨ ਪਰਮਾਤਮਾ ਨੂੰ ਉਹਨਾਂ ਨੇ ਯਾਦ ਕੀਤਾ, ਪ੍ਰਭੂ ਨੂੰ ਉਹਨਾਂ ਦੇਖਿਆ ਹੈ, ਜਲ ਦੇ ਵਿੱਚ ਵੀ ਦੇਖਿਆ ਹੈ, ਥਲ ਦੇ ਵਿੱਚ ਵੀ ਦੇਖਿਆ ਹੈ। ਅਤੇ ਮਹੀ ਕਹਿੰਦੇ ਹਨ ਧਰਤੀ ਨੂੰ, ਅਲ ਕਹਿੰਦੇ ਹਨ ਆਕਾਸ਼ ਨੂੰ। ਉਹਨਾਂ ਨੇ ਪ੍ਰਭੂ ਨੂੰ ਬ੍ਰਹਮ ਰੂਪ ਵਿੱਚ ਸਰਵੱਤਰ ਦਰਸ਼ਨ ਕੀਤੇ ਹਨ। ਘੱਟ ਘੱਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਪੁਕਾਰ ਪੁਕਾਰ ਕੇ, ਆਵਾਜ਼ਾਂ ਮਾਰ ਕੇ ਕਹਿੰਦੇ ਹਨ ਮਹਾਂਪੁਰਸ਼ ਕਿ ਘੱਟ ਘੱਟ ਮੈਂ ਹਰ ਜੂ ਬਸੈ, ਹਰ ਘੱਟ ਦੇ ਵਿੱਚ, ਹਰ ਦਿਲ ਦੇ ਵਿੱਚ, ਹਰ ਜਰਰੇ ਜਰਰੇ ਦੇ ਵਿੱਚ ਉਸ ਪ੍ਰਭੂ ਦਾ ਦਰਸ਼ਨ ਕਰਦੇ ਹਨ। ਜਲ ਥਲ ਮਹੀਅਲ ਸੋਈ, ਐਸੇ ਜੋ ਪ੍ਰਭੂ ਦੇ ਪਿਆਰੇ ਹਨ, ਉਹਨਾਂ ਦੀ ਆਪਣੇ ਪ੍ਰਭੂ ਨਾਲ ਬਣ ਆਈ ਹੈ, ਅਭੇਦ ਹੋ ਗਏ ਹਨ।
ਕੋਟ ਅਪਰਾਧੀ ਸੰਤ ਸੰਗ ਉਤਰੈ, ਜਮ ਤਾਕੈ ਨੇੜ ਨਾ ਆਵੈ।
ਕੋਟ ਅਪਰਾਧੀ ਸੰਤ ਸੰਗ ਉਧਰੈ, ਕਰੋੜਾਂ ਹੀ ਅਪਰਾਧ ਕਰਨ ਵਾਲਾ ਕੋਈ ਬਾਲਮੀਕ ਵਰਗਾ ਜਦੋਂ ਸੰਤਾਂ ਦਾ ਸੰਗਤ ਕਰ ਲੈਂਦਾ ਹੈ ਨਾ, ਤੇ ਕੋਟ ਅਪਰਾਧ ਕਰਨ ਦੇ ਬਾਵਜੂਦ ਵੀ ਉਧਰ ਜਾਂਦਾ ਹੈ, ਉਧਾਰ ਹੋ ਜਾਂਦਾ ਹੈ। ਅਜਾ ਮਲਕਾਓ ਅੰਤਕਾਲ ਮੇ ਨਾਰਾਇਣ ਸੁੱਧ ਆਈ। ਅਜਾਮਲ ਨੇ ਪੂਰੀ ਜ਼ਿੰਦਗੀ ਹੀ ਪਾਪ ਕੀਤੇ ਸਨ, ਅਪਰਾਧ ਕੀਤੇ ਸਨ, ਔਰ ਬਾਲਮੀਕ ਨੇ ਵੀ, ਬਾਲਮੀਕ ਬਟਵਾਰਾ ਬਾਲਮੀਕ ਰਿਸ਼ੀ ਜੋ ਹਰ ਰੋਜ਼ ਰਸਤੇ ਵਿੱਚ ਜਾਂਦੇ ਹੋਏ ਰਾਈਆਂ ਨੂੰ ਮਾਰ ਕਰਕੇ ਉਹਨਾਂ ਦੇ ਕੱਪੜੇ ਉਤਾਰ ਲੈਣੇ, ਉਹਨਾਂ ਦੇ ਪੈਸੇ ਖੋਹ ਲੈਣੇ, ਐਸੇ ਅਪਰਾਧ ਕਰਨ ਵਾਲੇ ਬਾਲਮੀਕ ਜੀ ਜਦੋਂ ਉਹਨਾਂ ਨੂੰ ਮਹਾਂਪੁਰਸ਼ਾਂ ਦਾ ਸੰਗ ਹੋਇਆ ਤਾਂ ਕੀ ਹੋਇਆ? ਫਿਰ ਜ਼ਿੰਦਗੀ ਬਦਲ ਗਈ। ਉਹ ਬਾਲਮੀਕ ਜੀ, ਤੁਲਸੀਦਾਸ ਜੀ ਮਹਾਰਾਜ ਕਹਿੰਦੇ ਕਿ ਉਲਟਾ ਰਾਮ ਜਪਤ ਜਗ ਜਾਨਾ, ਬਾਲਮੀਕ ਭੈ ਬ੍ਰਹਮ ਸਮਾਨਾ। ਐਸਾ ਮਲੀਨ ਹਿਰਦਾ ਬਾਲਮੀਕ ਜੀ ਦਾ ਸੀ ਕਿ ਸਾਰੀ ਜ਼ਿੰਦਗੀ ਕਦੀ ਪ੍ਰਭੂ ਦਾ ਨਾਮ ਨਹੀਂ ਲਿਆ। ਜਦੋਂ ਮਹਾਂਪੁਰਖਾਂ ਦੇ ਨਾਲ ਮਿਲਾਪ ਹੋਇਆ, ਸਤਸੰਗ ਹੋਇਆ, ਅਤੇ ਮਹਾਂਪੁਰਖ ਸੋਚਦੇ ਹਨ ਕਿ ਉਹਨੂੰ ਕਹਿੰਦੇ ਹਨ ਤੂੰ ਰਾਮ ਬੋਲ, ਅਤੇ ਉਸਦੇ ਮੂੰਹੋਂ ਰਾਮ ਵੀ ਨਹੀਂ ਨਿਕਲਦਾ, ਕਦੀ ਪ੍ਰਭੂ ਦਾ ਨਾਮ ਲਿਆ ਹੀ ਨਹੀਂ। ਅਤੇ ਮਹਾਂਪੁਰਖਾਂ ਨੇ ਉਲਟਾ ਕਹਿਤਾ ਉਹਨੂੰ, ਕਹਿੰਦੇ ਮਰਾ ਮਰਾ ਬੋਲ, ਮਰਾ ਮਰਾ ਬੋਲ। ਅਤੇ ਬਾਲਮੀਕ ਜੀ ਮਰਾ 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 ਕਹਿਣੇ ਲੱਗੇ, ਅਤੇ ਮਰਾ ਮਰਾ ਦਾ ਜਾਪ ਕਰਦੇ ਕਰਦੇ ਹਿਰਦਾ ਸ਼ੁੱਧ ਹੋ ਗਿਆ ਅਤੇ ਰਾਮ ਰਾਮ ਕਹਿਣੇ ਲੱਗ ਗਏ। ਫਿਰ ਤੁਲਸੀਦਾਸ ਜੀ ਮਹਾਰਾਜ ਨੇ ਬਿਆਨ ਕੀਤਾ ਰਾਮਾਇਣ ਦੇ ਵਿੱਚ ਕਿ ਉਲਟਾ ਰਾਮ ਜਪਤ ਜਗ ਜਾਨਾ, ਬਾਲਮੀਕ ਭੈ ਬ੍ਰਹਮ ਸਮਾਨਾ। ਉਲਟਾ ਰਾਮ ਜਪਿਆ, ਮਰਾ 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 ਜਪਦੇ ਜਪਦੇ ਅਤੇ ਬਾਲਮੀਕ ਜੀ ਬ੍ਰਹਮ ਦਾ ਰੂਪ ਹੋ ਗਏ। ਕੋਟ ਅਪਰਾਧੀ ਸੰਤ ਸੰਗ ਉਧਰੈ, ਕਰੋੜਾਂ ਹੀ ਅਪਰਾਧ ਕਰਨ ਵਾਲਾ ਬਾਲਮੀਕ, ਕਰੋੜਾਂ ਹੀ ਪਾਪ ਕਮਾਉਣ ਵਾਲਾ ਅਜਾਮਲ ਜਦੋਂ ਸੰਤਾਂ ਦੀ ਸੰਗਤ ਹੋ ਗਈ ਤਾਂ ਉਧਰ ਗਏ, ਉਧਾਰ ਹੋ ਗਿਆ। ਕੋਟ ਅਪਰਾਧੀ ਸੰਤ ਸੰਗ ਉਧਰੈ, ਜਮ ਤਾਂ ਕੇ ਨੇੜ ਨਾ ਆਵੇ। ਅਜਾਮਲ ਨੂੰ ਜਦੋਂ ਜਮ ਲੈਣ ਵਾਸਤੇ ਆਏ ਤਾਂ ਫਿਰ ਕੀ ਹੋਇਆ ਸੀ? ਆਪ ਸਾਰੇ ਜਾਣਦੇ ਹੋ ਕਿ ਉਹਨਾਂ ਨੂੰ ਮਹਾਂਪੁਰਖਾਂ ਨੇ ਬਾਲਮੀਕ ਨੂੰ ਉਧਾਰ ਕਰਨ ਵਾਸਤੇ ਕਿਹਾ ਸੀ ਕਿ ਹੁਣ ਜਿਹੜਾ ਤੇਰੇ ਘਰ ਵਿੱਚ ਬਾਲਕ ਜਨਮ ਲਏਗਾ ਉਸਦਾ ਨਾਮ ਨਾਰਾਇਣ ਰੱਖ ਦੀ। ਅਤੇ ਜਦੋਂ ਆਦਮੀ ਜਾਣ ਲੱਗਦਾ ਹੈ ਜਾਂ ਆਪੱਤੀ ਵਿੱਚ ਪੈਂਦਾ ਹੈ ਤਾਂ ਉਹ ਆਪਣੇ ਧੀਆਂ ਪੁੱਤਰਾਂ ਨੂੰ ਯਾਦ ਕਰਦਾ ਹੈ। ਸਾਰੀ ਉਮਰ ਮੋਹ ਸੀ ਉਸਦਾ ਪਰਿਵਾਰ ਦੇ ਨਾਲ, ਅਤੇ ਜਦੋਂ ਜਮ ਆਏ ਹਨ ਲੈਣ ਵਾਸਤੇ, ਸਾਹਮਣੇ ਖੜ੍ਹੇ ਹਨ ਜਮ, ਅਤੇ ਅਜਾਮਲ ਨੇ ਬਹੁਤ ਜ਼ਿਆਦਾ ਵਿਆਕਲ ਹੋ ਕਰਕੇ ਆਪਣੇ ਪੁੱਤਰ ਨੂੰ ਆਵਾਜ਼ ਮਾਰੀ, ਹੇ ਨਾਰਾਇਣ ਹੇ ਨਾਰਾਇਣ। ਅਤੇ ਨਾਰਾਇਣ ਕਿਸ ਦਾ ਨਾਮ ਹੈ? ਪ੍ਰਭੂ ਦਾ ਨਾਮ ਹੈ। ਭਾਵੇਂ ਉਹਨੇ ਪੁੱਤਰ ਰੂਪ ਵਿੱਚ ਆਵਾਜ਼ ਮਾਰੀ ਸੀ, ਅਤੇ ਸਤਿਗੁਰੂ ਜੀ ਨੇ ਕਿਹਾ ਕਿ ਅੰਤਕਾਲ ਦੇ ਵਿੱਚ ਜਦੋਂ ਨਾਰਾਇਣ ਦਾ ਨਾਮ ਲਿਆ ਤਾਂ ਅਜਾਮਲ ਦਾ ਉਧਾਰ ਹੋ ਗਿਆ। ਅੰਤਕਾਲ ਕੋ ਅਜਾਮਲ ਕਹੋ, ਅੰਤਕਾਲ ਮੇਂ ਨਾਰਾਇਣ ਸੁੱਧ ਆਈ, ਉਹਨੂੰ ਨਾਰਾਇਣ ਦੀ ਸੁੱਧੀ ਆ ਗਈ, ਅਤੇ ਉਹਦੇ ਜਮ ਹੀ ਉਹਨੂੰ ਛੱਡ ਕੇ ਭੱਜ ਗਏ। ਕੋਟ ਅਪਰਾਧੀ ਸੰਤ ਸੰਗ ਉਧਰੈ, ਜਮ ਤਾ ਕੇ ਨੇੜ ਨਾ ਆਵੇ। ਪ੍ਰਭੂ ਦੇ ਗਣ ਆ ਗਏ, ਹਰੀ ਦੇ ਗਣ ਆ ਗਏ, ਅਤੇ ਜਮਾਂ ਨੂੰ ਮਾਰ ਕੇ ਭਜਾ ਦਿੱਤਾ। ਜਮ ਲੱਜਾਏ ਕਰ ਭਾਗਾ, ਜੋ ਜਮ ਹਨ ਉਹ ਲੱਜਾ ਆ ਜਾਂਦੀ ਹੈ, ਸ਼ਰਮਿੰਦੇ ਹੋ ਕਰਕੇ ਭੱਜ ਜਾਂਦੇ ਹਨ। ਇਸੇ ਪ੍ਰਕਾਰ ਆਪ ਜੀ ਹਰ ਰੋਜ਼ ਪੜ੍ਹਦੇ ਹੋ, ਮਹਾਰਾਜ ਜੀ ਬਿਆਨ ਕਰਦੇ ਹਨ ਕਿ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਹਿ ਸੁੱਟ ਹੈ ਨਿਕਟ ਨਾ ਜਾਈਏ ਉਹ ਦੂਤ। ਜਿੱਥੇ ਪ੍ਰਭੂ ਦੇ ਪਿਆਰੇ ਬੈਠ ਕੇ ਆਰਾਧਨ ਕਰਦੇ ਹਨ, ਕੀਰਤਨ ਕਰਦੇ ਹਨ, ਭਜਨ ਕਰਦੇ ਹਨ, ਜਮਰਾਜ ਨੇ ਕਹਿ ਰੱਖਿਆ ਆਪਣੇ ਦੂਤਾਂ ਨੂੰ ਕਿ ਹੇ ਦੂਤੋ, ਭੁੱਲ ਕੇ ਵੀ ਉੱਥੇ ਨਾ ਜਾਣਾ, ਨਿਕਟ ਨਾ ਜਾਈਏ ਉਹ ਦੂਤ। ਜਦੀ ਭੁੱਲ ਕੇ ਵੀ ਪ੍ਰਭੂ ਦੇ ਪਿਆਰੇ ਦੇ ਕੋਲ ਪਹੁੰਚ ਗਏ, ਨਾ ਹੋ ਨਾ ਤੂੰ ਨਹਿ ਸੁੱਟ ਹੈ, ਮੈਂ ਵੀ ਨਹੀਂ ਛੁੱਟ ਸਕਦਾ, ਤੁਸੀਂ ਵੀ ਨਹੀਂ ਛੁੱਟ ਸਕਦੇ। ਇਸ ਕਰਕੇ ਪ੍ਰਭੂ ਜੀ ਬਖਸ਼ਿਸ਼ ਕਰਦੇ ਹਨ ਕਿ ਕਰੋੜਾਂ ਹੀ ਅਪਰਾਧ ਕਰਨ ਵਾਲੇ ਜੋ ਮਹਾਂਪੁਰਸ਼ਾਂ ਦੇ ਸੰਗ ਵਿੱਚ ਆ ਜਾਂਦੇ ਹਨ, ਸਤਸੰਗ ਵਿੱਚ ਆ ਜਾਂਦੇ ਹਨ, ਉਧਾਰ ਹੋ ਜਾਂਦਾ ਹੈ, ਜਮ ਵੀ ਉਹਨਾਂ ਦੇ ਨੇੜੇ ਨਹੀਂ ਆਉਂਦਾ ਹੈ।
ਜਨਮ ਜਨਮ ਕਾ ਵਿਛੜਿਆ ਹੋਵੇ, ਤਿੰਨ ਹਰ ਸਿਉ ਆਣ ਮਿਲਾਵੇ।
ਜਿਹੜਾ ਕਈ ਜਨਮਾਂ ਤੋਂ ਵਿਛੜਿਆ ਹੋਵੇ, ਭਾਵ ਬਹੁਤ ਜਨਮ ਭਟਕਣ ਤੋਂ ਬਾਅਦ ਜਦੀ ਉਹ ਸਤਸੰਗ ਵਿੱਚ ਆ ਜਾਵੇ, ਗੁਰਮੁਖਾਂ ਪਿਆਰਿਆਂ ਮਹਾਂਪੁਰਸ਼ਾਂ ਸਾਧੂਆਂ ਦੇ ਸੰਗ ਵਿੱਚ ਆ ਜਾਵੇ, ਅਤੇ ਜਨਮ ਜਨਮ ਕਾ ਵਿਛੜਿਆ ਹੋਵੇ। ਜਿਵੇਂ ਆਪ ਜੀ ਜਾਣਦੇ ਹੋ, ਭਾਈ ਮੂੜੇ ਦੀ ਸਾਖੀ ਆਪ ਜੀ ਨੇ ਕਈ ਵਾਰ ਸੁਣੀ ਹੋਵੇਗੀ। ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆਇਆ ਸੀ, ਪਰ ਥੋੜ੍ਹੀ ਚਿਰ ਸੰਗਤ ਕਰਨ ਤੋਂ ਬਾਅਦ ਬੇਮੁੱਖ ਹੋ ਗਿਆ ਅਤੇ ਸੱਪ ਲੜ ਕੇ ਮਰ ਗਿਆ ਭਾਈ ਮੂਲਾ। ਬੇਨਤੀ ਕੀਤੀ, ਸਤਿਗੁਰੂ ਜੀ ਉਧਾਰ ਕਰੋ, ਤੇ ਸਤਿਗੁਰੂ ਜੀ ਨੇ ਬੇਨਤੀ ਕੀਤੀ ਕਿ ਉਧਾਰ ਕਰਾਂਗੇ ਦਸਵੇਂ ਜਾਮੇ ਵਿੱਚ, ਤੇ ਉਹੀ ਭਾਈ ਮੂਲਾ ਹਜ਼ੂਰ ਸਾਹਿਬ ਦੀ ਧਰਤੀ ਤੇ ਜਾ ਕਰਕੇ ਸਹਿਦੀ ਜੂਨ ਵਿੱਚ ਪਿਆ ਸੀ। ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਦੋਂ ਸ਼ਿਕਾਰ ਘਾਟ ਵਾਲੇ ਸਥਾਨ ਤੇ ਗਏ, ਮਹਾਰਾਜ ਨੇ ਤੀਰ ਮਾਰ ਕੇ ਉਸ ਸਹਿਦੀ ਜੂਨ ਵਿੱਚ ਪਏ ਹੋਏ ਮੂਲੇ ਖੱਤਰੀ ਦਾ ਉਧਾਰ ਕੀਤਾ। ਜਨਮ ਜਨਮ ਕਾ ਵਿਛੜਿਆ ਹੋਵੇ, ਬਹੁਤ ਜਨਮਾਂ ਤੋਂ ਭਟਕਦਾ ਹੋਇਆ, ਜਦੋਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਤਸੰਗ ਵਿੱਚ ਆਇਆ, ਦਰਸ਼ਨ ਕੀਤੇ ਤੇ ਉਧਾਰ ਹੋ ਗਿਆ। ਜਨਮ ਜਨਮ ਕਾ ਵਿਛੜਿਆ ਹੋਵੇ, ਇਸੇ ਪ੍ਰਕਾਰ ਜਦੋਂ ਕੋਈ ਮਹਾਂਪੁਰਸ਼ਾਂ ਦੇ ਸੰਗ ਵਿੱਚ ਆਉਂਦਾ ਹੈ ਤੇ ਹਰ ਸਿਓ ਆਣ ਮਿਲਾਵੇ, ਉਸ ਨੂੰ ਪ੍ਰਭੂ ਪਿਤਾ ਪਰਮਾਤਮਾ ਦੇ ਨਾਲ ਮਿਲਾ ਦਿੰਦੇ ਹਨ। ਕਿਵੇਂ ਮਿਲਾ ਦਿੰਦੇ ਹਨ? ਉਸ ਨੂੰ ਜੁਗਤੀ ਦੱਸ ਦਿੰਦੇ ਹਨ, ਪ੍ਰਭੂ ਦੇ ਨਾਲ ਮਿਲਣ ਦੀ ਜੁਗਤੀ ਦੱਸ ਕੇ ਮਿਲਾ ਦਿੰਦੇ ਹਨ। ਗੁਰੂ ਮਹਾਰਾਜ ਜੀ ਬਿਆਨ ਕਰਦੇ ਹਨ ਕਿ ਮਹਾਂਪੁਰਖ ਜੋ ਹਨ ਇਹ ਉਸ ਪ੍ਰਭੂ ਦੇ ਨਾਲ ਮਿਲਾਉਣ ਵਿੱਚ ਸਹਾਇਕ ਹੁੰਦੇ ਹਨ। ਸੰਤ ਸਹਾਈ ਰਾਮ ਕੇ ਘਰ ਕਿਰਪਾ ਦੀਆ ਮਿਲਾਏ, ਉਹ ਜੋ ਸੰਤ ਹਨ ਉਹ ਸਹਾਈ ਹੁੰਦੇ ਹਨ, ਸਹਾਇਤਾ ਕਰਦੇ ਹਨ, ਜੁਗਤੀ ਦੱਸਦੇ ਹਨ, ਤੇ ਫਿਰ ਜੁਗਤੀ ਦੱਸ ਕੇ ਪ੍ਰਭੂ ਦੇ ਨਾਲ ਮਿਲਾ ਦਿੰਦੇ ਹਨ।
ਮਾਇਆ ਮੋਹ ਭਰਮ ਭਉ ਕਟੈ, ਸੰਤ ਸ਼ਰਨ ਜੋ ਆਵੈ।
ਮਾਇਆ ਮੋਹ ਭਰਮ ਭਉ ਕਟੈ, ਉਹ ਮਹਾਂਪੁਰਖ ਕੀ ਕਰਦੇ ਹਨ ਕਿ ਉਸਦਾ ਜੋ ਮਾਇਆ ਦਾ ਮੋਹ ਹੈ ਉਸ ਨੂੰ ਕੱਟ ਦਿੰਦੇ ਹਨ। ਸੰਤ ਸ਼ਰਨ ਜੋ ਆਵੇ, ਕਿਸ ਦਾ ਮਾਇਆ ਦਾ ਭਰਮ ਕੱਟਦੇ ਹਨ? ਜੋ ਸੰਤਾਂ ਦੀ ਸ਼ਰਨ ਵਿੱਚ ਆਉਂਦਾ ਹੈ, ਅਤੇ ਸੰਤਾਂ ਦੀ ਸ਼ਰਨ ਵਿੱਚ ਜਿਵੇਂ ਅੱਜ ਆਪ ਜੀ ਬੈਠੇ ਹੋ, ਇਹਨਾਂ ਮਹਾਂਪੁਰਖਾਂ ਦੀ ਸ਼ਰਨ ਵਿੱਚ ਜੋ ਆਉਂਦਾ ਹੈ ਉਸਦਾ ਮਾਇਆ ਅਤੇ ਮੋਹ ਅਤੇ ਭਰਮ ਸਾਰਾ ਹੀ ਕੁਛ ਕੱਟ ਦਿੰਦੇ ਹਨ। ਇਹ ਸਾਰੇ ਅਲੱਗ ਅਲੱਗ ਸ਼ਬਦ ਹਨ, ਮਾਇਆ ਦਾ ਅਰਥ ਵੀ ਅਤੇ ਮੋਹ ਦਾ ਵੀ ਅਤੇ ਭਰਮ ਦਾ ਵੀ। ਮਾਇਆ ਮੋਹ ਅਤੇ ਭਰਮ ਇਹ ਤਿੰਨੇ ਹੀ ਕੱਟ ਦਿੰਦੇ ਹਨ। ਭਰਮ ਹੁਣੇ ਦਾਸ ਨੇ ਬੇਨਤੀ ਕੀਤੀ ਹੈ, ਭਰਮ ਦਾ ਅਰਥ ਹੈ ਦੁਐਤ। ਜਦੋਂ ਅਸੀਂ ਇਹ ਸਮਝਦੇ ਹਾਂ ਕਿ ਮੈਂ ਪਾਪੀ ਹਾਂ, ਮੈਂ ਸੁਖੀ ਹਾਂ, ਮੈਂ ਦੁਖੀ ਹਾਂ, ਇਹ ਛੋਟਾ ਹੈ, ਮੈਂ ਵੱਡਾ ਹਾਂ, ਮੈਂ ਗਿਆਨੀ ਹਾਂ, ਮੈਂ ਪਾਠੀ ਹਾਂ, ਜੋ ਵੀ ਕੁਛ ਆਪਾਂ ਆਪਣੇ ਆਪ ਨੂੰ ਸਮਝਦੇ ਹਾਂ, ਇਹ ਭਰਮ ਦੇ ਕਾਰਨ, ਇਹ ਭਰਮ ਦੀ ਨਿਸ਼ਾਨੀ ਹੈ, ਭ੍ਰਾਂਤੀ ਦੀ ਨਿਸ਼ਾਨੀ ਹੈ। ਪਰ ਇਹ ਭਰਮ ਦਾ ਮੂਲ ਕਾਰਨ ਕੀ ਹੈ? ਮੂਲ ਕਾਰਨ ਹੈ ਮਾਇਆ। ਮਾਇਆ ਦੇ ਦੁਆਰਾ ਹੀ ਭ੍ਰਾਂਤੀ ਹੁੰਦੀ ਹੈ, ਮੂਲ ਕਾਰਨ ਮਾਇਆ ਹੈ। ਅਤੇ ਮਾਇਆ ਜਦੋਂ ਚਲੇ ਜਾਏਗੀ ਤਾਂ ਮੋਹ ਅਤੇ ਭਰਮ ਦੋਨੋਂ ਹੀ ਚਲੇ ਜਾਣਗੇ। ਇਹ ਦੋਨੇ ਮਾਇਆ ਦੇ ਕਾਰਜ ਹਨ, ਮਾਇਆ ਤੋਂ ਪੈਦਾ ਹੋਏ ਹਨ। ਇਹ ਮਾਇਆ ਜਿੱਤ ਹਰ ਵਿਸਰੈ ਮੋਹ ਉਪਜੈ, ਕਿਤੇ ਉਵੇਂ ਪੁੱਛਣ ਦੀ ਲੋੜ ਨਹੀਂ ਹੈ। ਇਹ ਨਾ ਕਹਿ ਦੇਣਾ ਕਿ ਬਾਬਾ ਜੀ ਮੋਹ ਮਾਇਆ ਤੋਂ ਕਿਵੇਂ ਪੈਦਾ ਹੋਇਆ। ਗੁਰੂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਇਹ ਮਾਇਆ ਜਿੱਤ ਹਰ ਵਿਸਰੈ ਮੋਹ ਉਪਜੈ। ਮਾਇਆ ਉਹਨੂੰ ਕਹਿੰਦੇ ਹਨ ਜਿਹਦੇ ਸਾਡੇ ਅੰਦਰ ਆਉਣ ਕਰਕੇ, ਸਾਡੇ ਕੋਲ ਆਉਣ ਕਰਕੇ, ਮਾਇਆ ਦੇ ਕਾਰਨ ਹਰੀ ਵਿਸਰੈ, ਪ੍ਰਭੂ ਪਿਤਾ ਪਰਮਾਤਮਾ ਦਾ ਨਾਮ ਵਿਸਰ ਜਾਂਦਾ ਹੈ। ਅਤੇ ਜਦੋਂ ਹਰੀ ਵਿਸਰ ਜਾਏਗਾ ਤਾਂ ਫਿਰ ਕੀ ਹੋਏਗਾ? ਮੋਹ ਉਪਜੈ, ਫਿਰ ਮੋਹ ਪੈਦਾ ਹੋ ਜਾਏਗਾ। ਕਿਹਦਾ ਮੋਹ ਪੈਦਾ ਹੋਏਗਾ? ਮਾਇਆ ਦੇ ਪਦਾਰਥਾਂ ਦਾ। ਇੱਕ ਬਹੁਤ ਸੁੰਦਰ ਬਚਨ ਕੀਤਾ ਭਗਵਾਨ ਕ੍ਰਿਸ਼ਨ ਨੇ ਗੀਤਾ ਦੇ ਅੰਦਰ ਕਿ ਧਿਆਏ ਤੇ ਵਿਸ਼ਿਆਨ ਪੁੰਸਾ ਸੰਘਸਤੇ ਸੁਪਜਾਏ ਤੇ ਸੰਗਾ ਸੰਜਾਏ ਤੇ ਕਾਮਾ ਕਾਮਾਦ ਕ੍ਰੋਧ ਉਪਜਾਏ ਤੇ ਕ੍ਰੋਧਾਦ ਭਗਤੀ ਸੰਬੋਹਾ। ਐਸਾ ਬਚਨ ਕਰਦੇ ਹਨ ਕਿ ਜਦੋਂ ਕੋਈ ਪ੍ਰਾਣੀ ਸੰਸਾਰ ਦੀਆਂ ਵਸਤੂਆਂ ਦਾ ਚਿੰਤਨ ਕਰਦਾ ਹੈ ਅਤੇ ਸੰਘਸਤੇ ਉਪਜਾਏ ਤੇ, ਜਦੋਂ ਆਪਾਂ ਸੰਸਾਰ ਦੀਆਂ ਚੀਜ਼ਾਂ ਦਾ ਚਿੰਤਨ ਕਰਦੇ ਹਾਂ ਤਾਂ ਉਸ ਤੋਂ ਮੋਹ ਪੈਦਾ ਹੋ ਜਾਂਦਾ ਹੈ, ਸੰਗ ਅਸਕਤੀ ਪੈਦਾ ਹੋ ਜਾਂਦੀ ਹੈ। ਫਿਰ ਸੰਗਾਤ ਸਾ ਜਾਏ ਤੇ ਕੰਮ ਹਾਂ, ਜਦੋਂ ਸਾਡੀ ਅਸਕਤੀ ਸਾਡਾ ਮੋਹ ਪੈਦਾ ਹੁੰਦਾ ਹੈ ਤਾਂ ਉਸੇ ਤੋਂ ਫਿਰ ਕਾਮ ਪੈਦਾ ਹੁੰਦਾ ਹੈ, ਕਾਮਨਾ ਪੈਦਾ ਹੁੰਦੀ ਹੈ। ਕਾਮਾਦ ਕ੍ਰੋਧ ਹੋ ਵੀ ਜਾਏ ਤੇ, ਤੇ ਜਦੋਂ ਕਾਮਨਾ ਉਸ ਸੰਸਾਰ ਦੀ ਵਸਤੂ ਨੂੰ ਲੈਣ ਦੀ ਕਾਮਨਾ ਪੈਦਾ ਹੁੰਦੀ ਹੈ, ਉਸ ਕਾਮਨਾ ਦੇ ਵਿੱਚ ਜੋ ਰੁਕਾਵਟ ਬਣਦੀ ਹੈ, ਜੋ ਉਸ ਕਾਮਨਾ ਨੂੰ ਪੂਰੀ ਨਹੀਂ ਹੋਣ ਦਿੰਦਾ, ਉੱਥੇ ਕ੍ਰੋਧ ਆ ਜਾਂਦਾ ਹੈ। ਅਤੇ ਜਦੋਂ ਕ੍ਰੋਧ ਆਉਂਦਾ ਹੈ ਫਿਰ ਸਿਮਰਤੀ ਵੀ ਭਰਮਹਾ, ਫਿਰ ਸਾਡੀ ਸਿਮਰਤੀ ਦੇ ਵਿੱਚ ਭਰਮ ਹੋ ਜਾਂਦਾ ਹੈ। ਅਤੇ ਸਿਮਰਤੀ ਭ੍ਰੰਚਾਰ ਨਸ਼ਯਤੀ, ਜਦੋਂ ਸਿਮਰਤੀ ਦੇ ਵਿੱਚ ਭਰਮ ਹੋ ਜਾਏ, ਜਦੋਂ ਸਾਡੀ ਬੁੱਧੀ ਭ੍ਰਮਤ ਹੋ ਜਾਏ ਬੁੱਧੀ, ਤਾਂ ਫਿਰ ਨਸ਼ਯਤੇ, ਫਿਰ ਆਦਮੀ ਆਪਣੇ ਆਤਮਿਕ ਤਲ ਤੋਂ ਮਰ ਜਾਂਦਾ ਹੈ। ਅਤੇ ਕਹਿੰਦੇ ਜੋ ਮਹਾਂਪੁਰਸ਼ਾਂ ਦੀ ਸ਼ਰਨ ਵਿੱਚ ਆ ਜਾਂਦਾ ਹੈ, ਮਾਇਆ ਮੋਹ ਭਰਮ ਭਉ ਕਟੈ, ਉਸ ਦਾ ਮਾਇਆ ਦਾ ਜੋ ਮੋਹ ਅਤੇ ਭਰਮ ਹੈ, ਅਤੇ ਜਦੋਂ ਮਾਇਆ ਦਾ ਮੋਹ ਅਤੇ ਭਰਮ ਹੋ ਜਾਏ ਫਿਰ ਭਉ ਆ ਜਾਂਦਾ ਹੈ। ਭਉ ਮਤਲਬ ਡਰ ਪੈਦਾ ਹੋ ਜਾਂਦਾ ਹੈ। ਡਰ ਕਦੋਂ ਆਉਂਦਾ ਹੈ ਆਪਾਂ ਨੂੰ? ਡਰ ਹਮੇਸ਼ਾ ਹੀ ਦੂਜੇ ਤੋਂ ਆਉਂਦਾ ਹੈ, ਆਪਣੇ ਆਪ ਤੋਂ ਕੋਈ ਬੰਦਾ ਕਦੀ ਨਹੀਂ ਡਰਦਾ। ਸ਼ਾਸਤਰਕਾਰ ਕਹਿੰਦੇ ਹਨ ਕਿ ਦੁਤੀਆਦ ਬਈ ਭਯਮ ਭਵਤੀ, ਜਦੋਂ ਵੀ ਭੈ ਹੁੰਦਾ ਹੈ, ਜਦੋਂ ਵੀ ਡਰ ਹੁੰਦਾ ਹੈ, ਦੂਸਰੇ ਦਾ ਹੁੰਦਾ ਹੈ। ਕਿਸ ਦਾ ਹੁੰਦਾ ਹੈ? ਜੋ ਸਵੈਮ ਡਰਦਾ ਹੈ। ਪਰ ਭੈ ਕਿਹਨੂੰ ਨਹੀਂ ਹੁੰਦਾ? ਭੈ ਕਿਹਦਾ ਨਿਵਰਤ ਹੁੰਦਾ ਹੈ? ਜਿਨ੍ਹਾਂ ਨੂੰ ਅੱਜ ਆਪਾਂ ਯਾਦ ਕਰਦੇ ਹਾਂ, ਉਹਨਾਂ ਨੂੰ ਗੁਰੂ ਮਹਾਰਾਜ ਜੀ, ਗੁਰੂ ਅਰਜਨ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਨ। ਐਸੇ ਜੋ ਮਹਾਂਪੁਰਸ਼ ਹਨ, ਭੈ ਕਾਹੂ ਕੋ ਦੇਤ ਨਹਿ, ਉਹ ਕਿਸੇ ਨੂੰ ਭੈ ਦਿੰਦੇ ਵੀ ਨਹੀਂ, ਅਤੇ ਨਾ ਭੈ ਮਾਨਤ ਆਨ, ਨਾ ਹੀ ਭੈ ਮੰਨਦੇ ਹਨ। ਕਿਉਂ ਨਹੀਂ ਮੰਨਦੇ? ਕਿਉਂਕਿ ਉਹਨਾਂ ਦੀ ਦ੍ਰਿਸ਼ਟੀ ਵਿੱਚ ਦੂਜਾ ਹੈ ਹੀ ਨਹੀਂ। ਭੈ ਹਮੇਸ਼ਾ ਹੀ ਦੂਸਰੇ ਨੂੰ ਦਿੱਤਾ ਜਾਂਦਾ ਹੈ। ਜੇ ਕੋਈ ਡਰਾਉਂਦਾ ਹੈ ਨਾ ਕਿਸੇ, ਆਪਣੇ ਤੋਂ ਮਾੜੇ ਨੂੰ ਡਰਾਉਂਦਾ ਹੈ, ਜੇ ਡਰਦਾ ਹੈ ਆਪਣੇ ਤਕੜੇ ਤੋਂ ਡਰਦਾ ਹੈ, ਭਾਵ ਉਸ ਦੀ ਦ੍ਰਿਸ਼ਟੀ ਵਿੱਚ ਦੋ ਹਨ, ਇੱਕ ਉਸ ਤੋਂ ਤਕੜਾ ਹੈ, ਇੱਕ ਉਸ ਤੋਂ ਮਾੜਾ ਹੈ। ਅਤੇ ਭਾਉ ਜਦੋਂ ਕੱਟ ਦਿੰਦੇ ਹਨ, ਕੈਸੀ ਅਵਸਥਾ ਬਣਾ ਦਿੰਦੇ ਹਨ? ਭੈ ਕਾਹੂ ਕੋ ਦੇਤ ਨਹਿ, ਜਿਨ੍ਹਾਂ ਦੀ ਦ੍ਰਿਸ਼ਟੀ ਵਿੱਚ ਕੋਈ ਦੂਸਰਾ ਹੈ ਹੀ ਨਹੀਂ, ਉਹਨਾਂ ਮਹਾਂਪੁਰਸ਼ਾਂ ਦੀ ਗੱਲ ਹੈ। ਜਦੋਂ ਉਹਨਾਂ ਦੀ ਕੋਈ ਕੋਲ ਆਉਂਦਾ ਹੈ, ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਨ, ਕਹੋ ਨਾਨਕ ਸੁਣ ਰੇ ਮਨਾ, ਗਿਆਨੀ ਤਾਂ ਇਹ ਬਖਾਨ। ਉਹਨਾਂ ਨੂੰ ਗਿਆਨੀ ਕਿਹਾ ਜਾਂਦਾ ਹੈ, ਉਹਨਾਂ ਨੂੰ ਮਹਾਂਪੁਰਖ ਕਿਹਾ ਜਾਂਦਾ ਹੈ। ਜਾਂ ਸਤਿਗੁਰੂ ਜੀ ਇੱਕ ਹੋਰ ਬਚਨ ਕਰਦੇ ਹਨ ਗੁਰਬਾਣੀ ਅੰਦਰ, ਕਿ ਜਦੀ ਇਹ ਭਉ ਦੂਰ ਕਰਨਾ ਹੈ, ਡਰ ਦੂਰ ਕਰਨਾ ਹੈ, ਤਾਂ ਫਿਰ ਕਿਵੇਂ ਹੋਏਗਾ? ਨਿਰਭਉ ਜਪੈ ਸਗਲ ਭਉ ਮਿਟੈ। ਜਦੀ ਜੋ ਨਿਰਭਉ ਹੈ, ਜਿਸਦੇ ਉੱਤੇ ਕਿਸੇ ਦਾ ਵੀ ਭੈ ਨਹੀਂ ਹੈ, ਪ੍ਰਭੂ ਪਿਤਾ ਪਰਮਾਤਮਾ ਦਾ ਨਾਮ, ਉਸ ਨੂੰ ਜਪੋਗੇ, ਉਸ ਦੀ ਸ਼ਰਨ ਵਿੱਚ ਆਓਗੇ, ਸਗਲ ਭਉ ਮਿਟੇ। ਇਸ ਪ੍ਰਕਾਰ ਉਹਨਾਂ ਦੇ ਭਉ ਭਰਮ ਮਾਇਆ ਦਾ ਪਰਦਾ ਸਾਰਾ ਹੀ ਮਿਟਾ ਦਿੰਦੇ ਹਨ।
ਜਿਹਾ ਮਨੋਰਥ ਕਰ ਆਰਾਧੇ ਸੋ ਸੰਤਨ ਤੇ ਪਾਵੈ।
ਇਸ ਕਰਕੇ ਬਿਆਨ ਕਰਦੇ ਹਨ ਮਹਾਰਾਜ ਜੀ ਕਿ ਜਿਹਾ ਮਨੋਰਥ ਕਰ ਆਰਾਧੈ ਸੋ ਸੰਤਨ ਤੇ ਪਾਵੈ। ਕੋਈ ਜਿਹੋ ਜਿਹਾ ਵੀ ਮਨੋਰਥ ਕਰਕੇ ਆਉਂਦਾ ਹੈ ਮਹਾਂਪੁਰਖਾਂ ਦੇ ਕੋਲ, ਉਹੋ ਜਿਹਾ ਹੀ ਪ੍ਰਾਪਤ ਕਰਦਾ ਹੈ। ਭਾਈ ਗੁਰਦਾਸ ਜੀ ਮਹਾਰਾਜ ਨੇ ਬੜਾ ਸੁੰਦਰ ਇੱਕ ਬਚਨ ਕੀਤਾ ਹੈ ਕਿ ਜਦੋਂ ਕੋਈ ਕਿਸੇ ਰਾਜੇ ਦੇ ਕੋਲ ਜਾਂਦਾ ਹੈ ਅਤੇ ਉਹਦੇ ਕੋਲ ਨੌਕਰੀ ਦੀ ਆਸ ਕਰਕੇ ਕਿਸੇ ਕੰਮ ਵਾਸਤੇ ਜਾਂਦਾ ਹੈ, ਜਦੋਂ ਕੋਈ ਕਿਸੇ ਵੈਦ ਦੇ ਕੋਲ ਜਾਂਦਾ ਹੈ ਅਤੇ ਜਿਹੋ ਜਿਹਾ ਰੋਗੀ ਹੁੰਦਾ ਹੈ ਉਹੋ ਜਿਹੀ ਦਵਾਈ ਦਿੰਦਾ ਹੈ ਵੈਦ, ਔਰ ਜਿਹੋ ਜਦੋਂ ਕੋਈ ਕਿਸੇ ਵੱਡੇ ਆਦਮੀ ਦੇ ਸ਼ਾਹੂਕਾਰ ਦੇ ਕੋਲ ਜਾਂਦਾ ਹੈ ਅਤੇ ਸ਼ਾਹੂਕਾਰ ਵੀ ਉਸਨੂੰ ਓਨਾ ਹੀ ਧਨ ਦੇ ਕਰਕੇ ਜੈਸੇ ਕੋਈ ਯੋਗਤਾ ਰੱਖਦਾ ਹੈ ਉਹਦਾ ਕਾਰਜ ਕਰ ਦਿੰਦਾ ਹੈ। ਜਦੋਂ ਕੋਈ ਕਿਸੇ ਰਾਜੇ ਦੇ ਕੋਲ ਜਾਂਦਾ ਹੈ ਜਿਹੜੀ ਨੌਕਰੀ ਦੇ ਯੋਗ ਹੁੰਦਾ ਹੈ ਐਸੀ ਹੀ ਨੌਕਰੀ ਦੇ ਦਿੰਦਾ ਹੈ ਰਾਜਾ। ਇਸੇ ਪ੍ਰਕਾਰ ਸਤਿਗੁਰ ਦੀ ਸ਼ਰਨ ਵਿੱਚ, ਪ੍ਰਭੂ ਦੀ ਸ਼ਰਨ ਵਿੱਚ ਜਿਹੋ ਜਿਹਾ ਕੋਈ ਮਨੋਰਥ ਲੈ ਕਰਕੇ ਆਉਂਦਾ ਹੈ ਉਹ ਵੈਸਾ ਹੀ ਉਸਦਾ ਮਨੋਰਥ ਪੂਰਾ ਹੋ ਜਾਂਦਾ ਹੈ। ਉਸੇ ਪ੍ਰਕਾਰ ਜਿਹਾ ਮਨੋਰਥ ਕਰ ਆਰਾਧੇ ਸੋ ਸੰਤਨ ਤੇ ਪਾਵੈ, ਉਹਨੂੰ ਵੈਸਾ ਹੀ ਪ੍ਰਾਪਤ ਹੁੰਦਾ ਹੈ ਜਿਹੋ ਜਿਹਾ ਮਨੋਰਥ ਕਰਕੇ, ਜਿਹੋ ਜਿਹੀ ਭਾਵਨਾ ਕਰਕੇ। ਜਿਸ ਕੀ ਜੈ ਰਹੀ ਭਾਵਨਾ ਜੈਸੀ ਪ੍ਰਭੂ ਮੂਰਤ ਤਿੰਨ ਦੇਖੀ ਤੈਸੀ, ਉਹਨੂੰ ਵੈਸੇ ਹੀ ਦਿਖਦੀ ਹੈ। ਜੋ ਕੇਵਲ ਮਹਾਂਪੁਰਸ਼ਾਂ ਦੇ ਕੋਲ ਉਹਨਾਂ ਦੇ ਔਗਣ ਫੜਨ ਵਾਸਤੇ ਆਉਂਦੇ ਹਨ, ਉਹਨਾਂ ਦੇ ਕੁਛ ਵੀ ਪੱਲੇ ਨਹੀਂ ਪੈਂਦਾ। ਉਹ ਸਿਰਫ ਉੱਥੋਂ ਉਹਨਾਂ ਦੀ ਬਾਹਰੀ ਪ੍ਰਕਿਰਿਆ ਹੀ ਲੈ ਕਰਕੇ ਜਾਂਦੇ ਹਨ। ਜਿਵੇਂ ਆਪ ਜੀ ਨੇ ਸਰਵਣ ਕੀਤਾ ਜਦੋਂ ਰਾਜੇ ਜਨਕ ਦੀ ਸਭਾ ਵਿੱਚ ਆਏ ਸਨ ਅਸ਼ਟਾਬਕਰ, ਅਤੇ ਅਸ਼ਟਾਬਕਰ ਦਾ ਸਰੀਰ ਟੇਢਾ ਸੀ, ਅੱਠ ਵਾਲ ਪੈਂਦੇ ਸਨ ਸਰੀਰ ਵਿੱਚ, ਅਤੇ ਰਾਜੇ ਜਨਕ ਦੀ ਸਭਾ ਵਿੱਚ ਵੱਡੇ ਵੱਡੇ ਆਲਮ ਫਾਜ਼ਲ ਪੰਡਿਤ ਲੋਕ ਬੈਠੇ ਸਨ। ਜਦੋਂ ਅਸ਼ਟਾਬਕਰ ਜੀ ਨੇ ਪ੍ਰਵੇਸ਼ ਕੀਤਾ ਤਾਂ ਸਾਰੇ ਦੇਖ ਕੇ ਹੱਸ ਪਏ, ਕਿਉਂਕਿ ਵਿੰਗੇ ਟੇਢੇ ਸਨ, ਅੱਠ ਸਰੀਰ ਵਿੱਚ ਵਾਲ ਪੈਂਦੇ ਸਨ, ਸਾਰੇ ਹੱਸ ਪਏ, ਅਤੇ ਅਸ਼ਟਾਬਕਰ ਜੀ ਵੀ ਹੱਸ ਪਏ। ਬੜੇ ਹੈਰਾਨ ਹੋਏ ਸਾਰੇ ਲੋਕ, ਭਈ ਇਹ ਅਸੀਂ ਤਾਂ ਇਹਨੂੰ ਦੇਖ ਕੇ ਹੱਸੇ ਹਾਂ ਕਿਉਂਕਿ ਇਹਦਾ ਸਰੀਰ ਟੇਢਾ ਮੇਢਾ ਹੈ। ਜਦੋਂ ਅਸ਼ਟਾਬਕਰ ਜੀ ਆਏ, ਪੁੱਛਿਆ ਰਾਜੇ ਜਨਕ ਨੇ, ਭਈ ਹੇ ਰਿਸ਼ੀ ਜੀ, ਆਪ ਕਿਉਂ ਹੱਸੇ? ਇਹ ਤਾਂ ਸਾਰੇ ਆਪ ਜੀ ਨੂੰ ਦੇਖ ਕੇ ਹੱਸੇ, ਤੁਸੀਂ ਕਿਉਂ ਹੱਸੇ? ਅਤੇ ਅਸ਼ਟਾਬਕਰ ਜੀ ਨੇ ਪਤਾ ਕੀ ਜਵਾਬ ਦਿੱਤਾ? ਅਸ਼ਟਾਬਕਰ ਜੀ ਕਹਿੰਦੇ, ਹੇ ਰਾਜਾ ਜਨਕ, ਹੇ ਰਾਜਨ, ਮੈਂ ਸੁਣਿਆ ਸੀ ਕਿ ਰਾਜਾ ਜਨਕ ਬੜਾ ਵਿਦਵਾਨ ਹੈ, ਔਰ ਰਾਜੇ ਜਨਕ ਦੀ ਸਭਾ ਵਿੱਚ ਬੜੇ ਵਧੇ ਆਲਮ ਫਾਜ਼ਲ ਪੰਡਿਤ ਰਹਿੰਦੇ ਹਨ, ਪਰ ਮੈਂ ਤੁਹਾਡੀ ਮੂਰਖਤਾ ਤੋਂ ਹੱਸਿਆ। ਮੈਂ ਤਾਂ ਵੇਖਿਆ ਵੀ ਇਹ ਸਾਰੀ ਸਭਾ ਚਮਿਆਰਾਂ ਦੀ ਹੈ, ਮੈਨੂੰ ਨਹੀਂ ਸੀ ਪਤਾ ਵੀ ਇੱਥੇ ਸਾਰੇ ਚਮਿਆਰ ਬੈਠੇ ਆ। ਉਹ ਹੋਰ ਹੈਰਾਨ ਹੋ ਗਏ ਵੀ ਇਹ ਤਾਂ ਸਾਰੇ ਪੰਡਿਤ ਬੈਠੇ ਆ, ਵਿਦਵਾਨ ਬੈਠੇ ਆ, ਇਹ ਕਹਿੰਦੇ ਚਮਿਆਰ ਬੈਠੇ ਆ। ਕਹਿੰਦੇ ਮਹਾਰਾਜ ਸਮਝ ਨਹੀਂ ਪਾਏ, ਕਹਿੰਦੇ ਹੇ ਰਾਜਨ, ਤੁਸੀਂ ਇਹ ਮੇਰਾ ਬਾਹਰਲਾ ਚਮੜਾ ਦੇਖ ਕਰਕੇ ਹੱਸੇ ਹੋ, ਇਸ ਲਈ ਤੁਸੀਂ ਚਮਿਆਰ ਹੋ, ਕਿਉਂਕਿ ਜੋ ਚਮ ਦੀ ਦ੍ਰਿਸ਼ਟੀ ਦੇਖਦਾ ਨਾ, ਬਾਹਰਲੇ ਚਮ ਨੂੰ ਦੇਖਦਾ, ਉਹਨੂੰ ਚਮਿਆਰ ਕਹਿੰਦੇ ਹਨ, ਉਹਦਾ ਚਮ ਨਾਲ ਪ੍ਰੇਮ ਹੁੰਦਾ ਹੈ। ਅਤੇ ਇਸੇ ਪ੍ਰਕਾਰ ਜਿਹੜੇ ਜਿਸ ਤਰ੍ਹਾਂ ਦੀ ਭਾਵਨਾ ਲੈ ਕੇ ਆਉਂਦੇ ਹਨ, ਉਹਨਾਂ ਨੂੰ ਵੈਸੀ ਹੀ ਉਹਨਾਂ ਦੀ ਭਾਵਨਾ ਪੂਰੀ ਹੁੰਦੀ ਹੈ। ਜਿਹਾ ਮਨੋਰਥ ਕਰ ਆਰਾਧੇ ਸੋ ਸੰਤਨ 'ਤੇ ਪਾਵੇ, ਜਿਹੋ ਜਿਹਾ ਕੋਈ ਮਨੋਰਥ ਲੈ ਕਰਕੇ ਆਵੇਗਾ ਵੈਸਾ ਹੀ ਪ੍ਰਾਪਤ ਹੋਵੇਗਾ।
ਜਨ ਕੀ ਮਹਿਮਾ ਕੇ ਤਕ ਬਰਨੋ, ਜੋ ਪ੍ਰਭ ਆਪਣੇ ਪਹਾਣੇ।
ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਜਨ ਕੀ ਮਹਿਮਾ ਕੇ ਤਕ ਬਰਨੋ, ਜੋ ਜਨ ਹਨ ਨਾ ਪ੍ਰਭੂ ਦੇ, ਜਨ ਦਾ ਅਰਥ ਹੈ ਦਾਸ, ਸੇਵਕ, ਮਹਾਂਪੁਰਖ, ਜਨ ਕੀ ਮਹਿਮਾ ਕੇ ਤਕ ਬਰਨੋ। ਇਹ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਬਿਆਨ ਹੈ ਕਿ ਜੋ ਹਰੀ ਦੇ ਜਨ ਹਨ ਉਹਨਾਂ ਦੀ ਮੈਂ ਮਹਿਮਾ ਕੇਤਕ ਵਰਨੋ, ਕਿੰਨੀ ਕੁ ਉਹਨਾਂ ਦੀ ਮੈਂ ਮਹਿਮਾ ਕਵਾਂ, ਭਾਵ ਮੈਂ ਕਹਿ ਨਹੀਂ ਸਕਦਾ ਉਹਨਾਂ ਦੀ ਮਹਿਮਾ। ਬਚਨ ਜ਼ਰੂਰ ਕਰ ਰਹੇ ਹਨ, ਪਰ ਮਹਾਰਾਜ ਜੀ ਨੇ ਇੱਥੇ ਇਹ ਸਪਸ਼ਟ ਕੀਤਾ ਹੈ ਕਿ ਉਹਨਾਂ ਦੀ ਮਹਿਮਾ ਕੋਈ ਕਹਿ ਨਹੀਂ ਸਕਦਾ। ਕਿਹੜੇ ਜਨ? ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੀਂ। ਜਿਹੜੇ ਹਰੀ ਦੇ ਜਨ ਹਰੀ ਨਾਲ ਅਭੇਦ ਹੋ ਚੁੱਕੇ ਹਨ, ਬਿਬ ਵਿਚਾਰ ਕਛ ਨਾਹੀ, ਬਿਬ ਦਾ ਅਰਥ ਹੈ ਦੂਜਾ, ਹੋਰ ਕੋਈ ਭੇਦ ਬਚਿਆ ਹੀ ਨਹੀਂ ਹੈ, ਉਸਦਾ ਰੂਪ ਹੋ ਗਏ ਹਨ। ਹਰ ਹਰ ਜਨ ਦੋਈ ਏਕ ਹੈ, ਕਿਵੇਂ? ਜਲ 'ਤੇ ਉਪਜ ਤਰੰਗ ਜਿਉਂ, ਜਲ ਹੀ ਵਿਖੇ ਸਮਾਹੇ, ਜਿਵੇਂ ਜਲ ਦੇ ਵਿੱਚੋਂ ਲਹਿਰਾਂ ਪੈਦਾ ਹੁੰਦੀਆਂ ਹਨ। ਫੇਨ ਹੈ, ਝੱਗ ਹੈ, ਬੁਦਬੁਦਾ ਹੈ, ਉਹ ਕਿਆ ਹੈ? ਜਲ ਹੈ ਨਾ। ਜੈਸੇ ਨਾਮਦੇਵ ਜੀ ਕਹਿੰਦੇ ਹਨ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਜਲ ਤਰੰਗ ਅਰ ਫੇਨ ਬੁਦਬੁਦਾ, ਜਲ 'ਤੇ ਭਿੰਨ ਨਾ ਹੋਈ। ਜਲ ਹੈ, ਤਰੰਗ ਹੈ, ਫੇਨ ਹੈ, ਬੁਦਬੁਦਾ ਹੈ, ਉਸਨੂੰ ਕੀ ਕਹੋਗੇ? ਜਲ ਹੀ ਹੈ ਨਾ, ਕੇਵਲ ਹਵਾ ਦੇ ਕਰਕੇ ਹੀ ਦਿਖ ਰਿਹਾ, ਜਲ 'ਤੇ ਭਿੰਨ ਨਾ ਹੋਈ। ਐਸੇ ਜੋ ਹਰੀ ਦੇ ਜਨ ਹਨ ਉਹਨਾਂ ਦੀ ਗੱਲ ਹੈ ਕਿ ਜਨ ਕੀ ਮਹਿਮਾ ਕੇਤਕ ਵਰਨੋ, ਮੈਂ ਉਹਨਾਂ ਮਹਾਂਪੁਰਖਾਂ ਦੀ, ਉਹਨਾਂ ਹਰੀ ਦੇ ਜਨਾਂ ਦੀ ਮਹਿਮਾ ਦਾ ਬਿਆਨ ਕਿੰਨਾ ਕੁ ਕਰਾਂ, ਭਾਵ ਨਹੀਂ ਕੀਤੀ ਜਾ ਸਕਦੀ, ਉਹਨਾਂ ਦੀ ਮਹਿਮਾ ਦਾ ਬਿਆਨ ਹੋ ਨਹੀਂ ਸਕਦਾ। ਕਿਹੜੇ? ਜੋ ਪ੍ਰਭ ਆਪਣੇ ਭਾਣੇ, ਜੋ ਆਪਣੇ ਪ੍ਰਭੂ ਨੂੰ ਭਾ ਗਏ, ਪਿਆਰੇ ਲੱਗ ਗਏ, ਪ੍ਰਭੂ ਨੂੰ ਪ੍ਰਵਾਨ ਹੋ ਗਏ, ਉਹਨਾਂ ਜਨਾਂ ਦੀ ਮਹਿਮਾ ਦਾ ਮੈਂ ਵਰਣਨ ਨਹੀਂ ਕਰ ਸਕਦਾ।
ਕਹੋ ਨਾਨਕ ਜਿਨ ਸਤਿਗੁਰ ਭੇਟਿਆ, ਸੇ ਸਭ ਤੇ ਭੈ ਨਿਕਾਣੇ।
ਕਹੋ ਨਾਨਕ ਜਿਨ ਸਤਿਗੁਰ ਭੇਟਿਆ, ਸੇ ਸਭ ਤੇ ਭੈ ਨਿਕਾਣੇ। ਉਹ ਸਭ ਤੋਂ ਅਲੱਗ ਹੋ ਗਏ, ਸਭ ਤੋਂ ਨਿਰਾਲੇ ਹੋ ਗਏ, ਸਾਰੇ ਬੰਧਨਾਂ 'ਚੋਂ ਛੁੱਟ ਗਏ। ਜਿਨ ਸਤਿਗੁਰ ਭੇਟਿਆ ਉਹਨਾਂ ਦੇ ਸ਼ਰਤ ਰੱਖੀ ਮਹਾਰਾਜ ਜੀ ਨੇ ਕਿ ਜਿਨ੍ਹਾਂ ਨੇ ਸਤਿਗੁਰ ਭੇਟਿਆ ਉਹਨਾਂ ਦੀ ਗੱਲ ਹੈ। ਕਹੋ ਨਾਨਕ ਜਿਨ ਸਤਿਗੁਰ ਭੇਟਿਆ, ਦੂਜਿਆਂ ਦੀ ਗੱਲ ਨਹੀਂ ਹੈ। ਭੇਟਿਆ ਦਾ ਅਰਥ ਹੈ ਜਿਨ੍ਹਾਂ ਨੇ ਸਤਿਗੁਰੂ ਦੀ ਸ਼ਰਨ ਗ੍ਰਹਿਣ ਕੀਤੀ ਹੈ, ਭੇਟ ਕੀਤੀ ਸਤਿਗੁਰੂ ਦੇ ਨਾਲ, ਗੁਰੂ ਦੀ ਸ਼ਰਨ ਵਿੱਚ ਗਏ ਹਨ ਅਤੇ ਗੁਰੂ ਦੀ ਸ਼ਰਨ ਗ੍ਰਹਿਣ ਕਰਕੇ ਅਤੇ ਗੁਰੂ ਦੇ ਆਦੇਸ਼ ਅਨੁਸਾਰ ਆਪਣਾ ਜੀਵਨ ਢਾਲਿਆ ਹੈ। ਕਿਉਂਕਿ ਸਤਿਗੁਰੂ ਦੀ ਸ਼ਰਨ ਵਿੱਚ ਜਾਣ ਤੋਂ ਬਿਨਾਂ, ਸਤਿਗੁਰੂ ਦੇ ਹਜ਼ੂਰੀ ਵਿੱਚ ਜਾ ਕਰਕੇ ਆਰਾਧਨ ਕਰਨਾ, ਜਪ ਤਪ ਸੰਜਮ ਕਰਨ ਤੋਂ ਬਿਨਾਂ ਉਹ ਜਮ 'ਤੇ ਭੈ ਨਿਕਾਣੇ ਜਾਂ ਸਭ 'ਤੇ ਭੈ ਨਿਕਾਣੇ, ਸਾਰਿਆਂ ਤੋਂ ਅਲੱਗ, ਸਾਰਿਆਂ ਤੋਂ ਨਿਰਲੇਪ, ਸਾਰੇ ਬੰਧਨਾਂ ਤੋਂ ਮੁਕਤ ਨਹੀਂ ਹੋ ਸਕਦੇ। ਇਹਦੇ ਵਿੱਚ ਸਤਿਗੁਰੂ ਔਰ ਸਿੱਖ ਦੋ ਦੀ ਸਾਂਝ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਸਤਿਗੁਰੂ ਅਤੇ ਸਿੱਖ, ਜਦੋਂ ਸਿੱਖ ਸਤਿਗੁਰੂ ਦੇ ਚਰਨਾਂ ਵਿੱਚ ਜਾ ਕਰਕੇ ਪ੍ਰਵਾਨ ਹੋ ਜਾਏ, ਸਤਿਗੁਰੂ ਨੂੰ ਭੇਟ ਕਰ ਲਵੇ ਸਤਿਗੁਰੂ ਦੇ ਨਾਲ। ਆਪਾਂ ਵੀ ਰੋਜ਼ ਆਉਂਦੇ ਹਾਂ ਸਤਿਗੁਰੂ ਦੇ ਦਰਬਾਰ ਵਿੱਚ, ਭੇਟ ਤਾਂ ਆਪਣੀ ਵੀ ਹੋ ਰਹੀ ਹੈ। ਇਹੀ ਭੇਟ ਹੈ ਜੋ ਆਪਾਂ ਆਉਂਦੇ ਹਾਂ, ਦਰਸ਼ਨ ਕਰਦੇ ਹਾਂ, ਇਹੀ ਆਪਣੀ ਭੇਟ ਹੈ। ਪਰ ਆਪਾਂ ਸਾਰੇ ਵਿਚਾਰ ਕਰਕੇ ਦੇਖੀਏ ਕਿ ਜਿੰਨੇ ਲੋਕ ਦਰਸ਼ਨ ਕਰਨ ਆਉਂਦੇ ਹਨ ਗੁਰੂ ਦੇ, ਭੇਟ ਸਾਰਿਆਂ ਦੀ ਹੋ ਰਹੀ ਸਤਿਗੁਰੂ ਦੇ ਨਾਲ, ਪਰ ਸਭ 'ਤੇ ਭੈ ਨਿਕਾਣੇ ਵਾਲੀ ਅਵਸਥਾ ਹੈ। ਆਪਾਂ ਐਸਾ ਸਮਝਦੇ ਹਾਂ ਵੀ ਸਾਨੂੰ ਕੋਈ ਬੰਧਨ ਨਹੀਂ ਹੈ, ਸਾਨੂੰ ਕਿਸੇ ਦਾ ਡਰ ਨਹੀਂ ਹੈ। ਕੋਈ ਵੀ ਐਸਾ ਕੋਈ ਹੋਏਗਾ ਵਿਰਲਾ, ਇਹ ਨਹੀਂ ਵੀ ਨਹੀਂ ਹੈ, ਹੈਣ ਵਿਰਲੇ ਨਾ ਹੀ ਘਣੇ। ਪਰ ਸਤਿਗੁਰੂ ਜੀ ਨੇ ਇੱਥੇ ਮੋਹਰ ਲਾਈ ਹੈ ਕਿ ਜਿਨ ਸਤਿਗੁਰ ਭੇਟਿਆ, ਜਿਨ੍ਹਾਂ ਨੇ ਸਤਿਗੁਰੂ ਨੂੰ ਭੇਟਿਆ, ਸਤਿਗੁਰੂ ਦੇ ਨਾਲ ਜਿਹੜੇ ਮਿਲੇ ਹਨ ਉਹ ਸਭ 'ਤੇ ਨਿਕਾਣੇ ਹੋ ਗਏ। ਅਤੇ ਇਸ ਦਾ ਮਤਲਬ ਹੈ ਕਿ ਕਿਤੇ ਕਿਤੇ ਅਸੀਂ ਭੁੱਲੇ ਹੋਏ ਹਾਂ। ਸਤਿਗੁਰੂ ਦਾ ਇਹਦੇ ਵਿੱਚ ਦੋਸ਼ ਨਹੀਂ ਹੈ। ਭਗਤ ਸਾਹਿਬ ਜੀ ਨੇ ਇਸ ਗੱਲ ਨੂੰ ਸਪਸ਼ਟ ਕੀਤਾ ਕਿ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾ ਮਹਿਚੂਕ। ਕਿਆ ਮਤਲਬ ਹੈ? ਕਬੀਰ ਸਾਹਿਬ ਜੀ ਕਹਿੰਦੇ ਵੀ ਸੱਚਾ ਸਤਿਗੁਰੂ ਕੀ ਕਰੇਗਾ, ਦੱਸੋ ਇਹਦੇ ਵਿੱਚ ਸਤਿਗੁਰੂ ਦਾ ਕੀ ਦੋਸ਼ ਹੈ? ਜੋ ਸਿੱਖਾ ਮਹਿਚੂਕ, ਚੂਕ ਦਾ ਅਰਥ ਕੀ ਹੈ? ਭੁੱਲ। ਜਦੋਂ ਸਿੱਖ ਭੁੱਲਿਆ ਹੋਵੇਗਾ, ਸਿੱਖ ਦੇ ਅੰਦਰ ਭਰਮ ਹੈ, ਸਿੱਖ ਨੂੰ ਸ਼ਰਧਾ ਨਹੀਂ ਹੈ, ਵਿਸ਼ਵਾਸ ਨਹੀਂ ਹੈ, ਸਤਿਗੁਰੂ ਦੀ ਪਹਿਚਾਣ ਨਹੀਂ ਹੈ, ਅਤੇ ਸਤਿਗੁਰੂ ਭਾਵੇਂ ਸੱਚਾ ਵੀ ਹੋਵੇ, ਕੀ ਕਰੇਗਾ? ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮਹਿਚੂਕ। ਇੱਕ ਦ੍ਰਿਸ਼ਟਾਂਤ ਦਿੰਦੇ ਹਨ ਕਿ ਸਾਡੀ ਭੁੱਲ ਪਤਾ ਕਿਤਨਾ ਦੀ ਹੈ, ਸਾਡੇ ਉੱਤੇ ਇਹ ਉਪਦੇਸ਼ ਪਤਾ ਕਿਉਂ ਨਹੀਂ ਅਸਰ ਕਰਦਾ। ਆਪਾਂ ਕਹਿੰਦੇ ਬਾਬਾ ਜੀ ਬੜਾ ਚਿਰ ਹੋ ਗਿਆ ਨਾਮ ਜਪਦੇ, ਮਨ ਨਹੀਂ ਟਿਕਦਾ। ਇਹ ਹਰ ਇੱਕ ਦਾ ਪ੍ਰਸ਼ਨ ਹੈ ਵੀ ਸਾਡਾ ਮਨ ਨਹੀਂ ਟਿਕਦਾ। ਅਤੇ ਸਤਿਗੁਰੂ ਜੀ ਕਬੀਰ ਸਾਹਿਬ ਕਹਿੰਦੇ ਕਿ ਅੰਧੇ ਏਕ ਨਾ ਲੱਗ ਗਈ ਜੋ ਬਾਂਸ ਵਜਾਈਏ ਫੂਕ। ਬਾਂਸ ਦੇ ਵਿੱਚ ਫੂਕ ਮਾਰਦੇ ਜਾਓ ਨਾ, ਦੂਜੇ ਪਾਸੇ ਨਿਕਲ ਜਾਂਦੀ ਹੈ। ਕਹਿਣ ਤੋਂ ਭਾਵ ਸਾਡਾ ਹਿਰਦਾ ਖਾਲੀ ਹੈ, ਸਾਡੇ ਹਿਰਦੇ ਵਿੱਚ ਸ਼ਰਧਾ ਵਿਸ਼ਵਾਸ ਨਹੀਂ ਹੈ ਅਤੇ ਗੁਰੂ ਦਾ ਉਪਦੇਸ਼ ਸਾਡੇ ਅੰਦਰ ਟਿਕਦਾ ਨਹੀਂ ਹੈ। ਇਸ ਕਰਕੇ ਯਤਨ ਕਰੀਏ ਕਿ ਸਤਿਗੁਰਾਂ ਦੀ ਹਜ਼ੂਰੀ ਵਿੱਚ ਆਪਾਂ ਆਉਂਦੇ ਹਾਂ ਅਤੇ ਸਤਿਗੁਰਾਂ ਦਾ ਉਪਦੇਸ਼ ਜੋ ਬਖਸ਼ਿਸ਼ ਹੋਇਆ ਹੈ ਇਹਨੂੰ ਆਪਣੇ ਅੰਦਰ ਗ੍ਰਹਿਣ ਕਰੀਏ, ਧਾਰਨ ਕਰੀਏ। ਭਾਈ ਗੁਰਦਾਸ ਜੀ ਮਹਾਰਾਜ ਨੇ ਇੱਕ ਬਚਨ ਕੀਤਾ, ਇਹ ਬਚਨ ਕਹਿ ਕੇ ਦਾਸ ਖਿਮਾ ਮੰਗੇਗਾ ਕਿ ਜਦੋਂ ਆਪਾਂ ਇਹ ਕਹਿੰਦੇ ਹਾਂ ਨਾ ਵੀ ਸਾਡੇ ਉੱਤੇ ਉਪਦੇਸ਼ ਅਸਰ ਨਹੀਂ ਕਰਦਾ, ਸਾਡਾ ਮਨ ਨਹੀਂ ਟਿਕਦਾ, ਅਤੇ ਭਾਈ ਗੁਰਦਾਸ ਜੀ ਇੱਕ ਦ੍ਰਿਸ਼ਟਾਂਤ ਦਿੰਦੇ ਹਨ, ਬੜਾ ਸੁੰਦਰ ਬਚਨ ਕੀਤਾ ਕਿ ਪੂਛਤ ਪਥਕ ਅਤੇ ਮਾਰਗ ਨਾ ਧਾਰੇ ਪੱਗ, ਪ੍ਰੀਤਮ ਕੇ ਦੇਸ਼ ਕੈਸੇ ਬਤਨ ਸਜਾਈਏ। ਪੂਛਤ ਹੈ ਵੈਦ ਖਾਤ ਔਖਦ ਨਾ ਸੰਜਮ ਸਹਿ, ਕੈਸੇ ਮਿਟੇ ਰੋਗ ਸੁੱਖ ਸਹਿਜ ਸਮਾਈਏ। ਪੂਛਤ ਸੁਹਾਗਣ ਕਰਮ ਹੈ ਦੁਹਾਗਣ ਕੈ, ਹਿਰਦੇ ਬੇ ਵਿਚਾਰ ਕਤ ਸੇਜਾ ਬੁਲਾਈਏ। ਗਾਏ ਸੁਣੇ ਆਖੇ ਬੀਚੈ, ਪਾਈਏ ਨਾ ਪਰਮ ਪਦ, ਗੁਰ ਉਪਦੇਸ਼ ਗਹਿ ਜੌਲੋ ਨਾ ਕਮਾਈਏ। ਇਹੀ ਬਚਨ ਹੈ ਕਿ ਸਤਿਗੁਰੂ ਤੇ ਭੇਟਿਆ, ਸਤਿਗੁਰੂ ਦੇ ਨਾਲ ਤੇ ਮਿਲਾਪ ਹੋ ਰਿਹਾ ਹੈ, ਪਰ ਉਹ ਹਾਲਤ ਹੈ ਜਿਵੇਂ ਕੋਈ ਪੁੱਛਦਾ ਹੈ ਮਾਰਗ ਵੀ ਮੈਂ ਹਰਿਮੰਦਰ ਸਾਹਿਬ ਜਾਣਾ ਪਰ ਜਾਂਦਾ ਨਹੀਂ ਤੇ ਪਹੁੰਚ ਨਹੀਂ ਪਾਏਗਾ। ਸੰਤਾਂ ਦਾ ਮਾਰਗ ਪੁੱਛਦਾ ਵੀ ਸੰਤ ਕਿਵੇਂ ਕਰਦੇ, ਸੰਤ ਕਿਵੇਂ ਬਣਿਆ, ਇਹਦੀ ਅਵਸਥਾ ਗੁਰਮੁਖ ਦੀ ਅਵਸਥਾ ਪੁੱਛ ਲੈਂਦਾ ਹੈ ਪਰ ਗੁਰਮੁਖਾਂ ਦੇ ਮਾਰਗ 'ਤੇ ਨਹੀਂ ਚੱਲਦਾ। ਔਰ ਜਦੀ ਕੋਈ ਬਿਮਾਰ ਬੰਦਾ, ਰੋਗੀ ਬੰਦਾ ਵੈਦ ਦੇ ਕੋਲ ਜਾ ਕੇ ਦਵਾਈ ਲੈ ਲਵੇ ਅਤੇ ਦਵਾਈ ਨੂੰ ਲਿਆ ਕੇ ਅਲਮਾਰੀ ਵਿੱਚ ਰੱਖ ਦੇਵੇ, ਦਵਾਈ ਖਾ ਲਵੇ ਅਤੇ ਨਾਲ ਹੀ ਜੋ ਨਹੀਂ ਖਾਣ ਵਾਲੀਆਂ ਚੀਜ਼ਾਂ ਪਰਹੇਜ਼ ਨਹੀਂ ਕਰਦਾ ਅਤੇ ਉਹ ਰੋਗੀ ਠੀਕ ਨਹੀਂ ਹੋ ਸਕਦਾ। ਤੀਸਰਾ ਦ੍ਰਿਸ਼ਟਾਂਤ ਦਿੰਦੇ, ਪੁਸ਼ਤ ਸੁਹਾਗਣ ਕਰਮ ਹੈ ਦੁਹਾਗਣ ਕਹਿ। ਕੋਈ ਸੁਹਾਗਣ ਪੁੱਛਦੀ ਹੈ ਕਿ ਪਤੀ ਦੇ ਮਿਲਾਪ ਦਾ ਸੁੱਖ ਕੈਸਾ ਹੈ, ਕੋਈ ਜਗਿਆਸੂ ਰੂਪ ਇਸਤਰੀ ਦੂਸਰੇ ਜਗਿਆਸੂ ਨੂੰ ਪੁੱਛਦੀ ਹੈ ਕਿ ਪ੍ਰਭੂ ਪਿਤਾ ਪਰਮਾਤਮਾ ਪਤੀ ਦੇ ਨਾਲ ਮਿਲਾਪ ਦਾ ਸੁੱਖ ਕੈਸਾ, ਅਤੇ ਕਹਿੰਦੇ ਪੁਸ਼ਤ ਸੁਹਾਗਣ ਕਰਮ ਹੈ ਦੁਹਾਗਣ ਕਹਿ। ਪੁੱਛਦੀ ਹੈ ਜਗਿਆਸੂਆਂ ਨੂੰ ਮਹਾਂਪੁਰਸ਼ਾਂ ਨੂੰ ਕਿ ਪ੍ਰਭੂ ਦੇ ਨਾਲ ਮਿਲਾਪ ਕਿਵੇਂ ਹੋਵੇ, ਕਰਮ ਹੈ ਦੁਹਾਗਣ ਕਹਿ। ਪਰ ਕਰਮ ਨਹੀਂ ਹੈ ਮਹਾਂਪੁਰਸ਼ਾਂ ਗੁਰਮੁਖਾਂ ਵਾਲੇ ਜਗਿਆਸੂਆਂ ਵਾਲੇ, ਅਤੇ ਕਹਿੰਦੇ ਕਤ ਸੇਜਾ ਬੁਲਾਈਏ, ਐਸੀ ਜੋ ਜਗਿਆਪੂ ਰੂਪ ਇਸਤਰੀ ਹੈ ਉਸ ਨੂੰ ਪ੍ਰਭੂ ਪਿਤਾ ਪਰਮਾਤਮਾ ਆਪਣੀ ਸੇਜਾ 'ਤੇ ਨਹੀਂ ਬੁਲਾਵੇਗਾ, ਉਸ ਦਾ ਪਤੀ ਨਾਲ ਮਿਲਾਪ ਨਹੀਂ ਹੋਵੇਗਾ। ਭਾਵੇਂ ਇੱਕੇ ਥਾਂ 'ਤੇ ਹੀ ਹਨ, ਪ੍ਰਭੂ ਸਾਡੇ ਅੰਦਰ ਹੈ, ਇੱਕ ਬਚਨ ਸਤਿਗੁਰੂ ਜੀ ਨੇ ਕੀਤਾ ਕਿ ਦੋਨੇ ਇੱਕੇ ਜਗ੍ਹਾ ਹਨ ਪਰ ਮਿਲਾਪ ਨਹੀਂ ਹੋ ਰਿਹਾ, ਕਿਉਂਕਿ ਜਗਿਆਸੂ ਰੂਪ ਇਸਤਰੀ ਸੁੱਤੀ ਹੋਈ ਹੈ। ਸੇਜ ਏਕ ਏਕੋ ਪ੍ਰਭ ਠਾਕੁਰ, ਏਕ ਹੀ ਸੇਜਾ ਹੈ, ਹਿਰਦੇ ਰੂਪੀ ਸੇਜਾ ਉੱਤੇ ਹੀ ਪ੍ਰਭੂ ਪਿਤਾ ਪਰਮਾਤਮਾ ਪਤੀ ਵੀ ਹੈ ਔਰ ਜਗਿਆਸੂ ਰੂਪ ਇਸਤਰੀ ਵੀ ਹੈ, ਪਰ ਮਿਲਾਪ ਨਹੀਂ ਹੋ ਰਿਹਾ। ਸੋ ਜਾਗੈ ਹੋ ਨਿਸਭਰ ਸੋਵਾ, ਪ੍ਰਭੂ ਪਿਤਾ ਪਰਮਾਤਮਾ ਜਾਗਤਾ ਹੈ ਦੇਵ, ਪਰ ਅਸੀਂ ਭਰਮ ਵਿੱਚ ਸੁੱਤੇ ਹੋਏ ਹਾਂ। ਅਤੇ ਭਾਈ ਗੁਰਦਾਸ ਜੀ ਮਹਾਰਾਜ ਨੇ ਇਹੀ ਬਚਨ ਕੀਤਾ ਕਿ ਉਸ ਨੂੰ ਪਤੀ ਦਾ ਮਿਲਾਪ ਨਹੀਂ ਹੋ ਸਕਦਾ। ਇਸੇ ਪ੍ਰਕਾਰ ਭਾਈ ਸਾਹਿਬ ਜੀ ਕਹਿੰਦੇ, ਗਾਏ ਸੁਣੇ ਆਖੇ ਨੀਚੇ ਪਾਈਏ ਨਾ ਪਰਮ ਪਦ, ਜਿੰਨਾ ਮਰਜ਼ੀ ਅੱਖਾਂ ਮੀਟ ਕੇ ਸਮਾਧੀ ਲਾ ਕੇ ਬੈਠ ਜਾਓ, ਜਿੰਨੀ ਮਰਜ਼ੀ ਕਥਾ ਕੀਰਤਨ ਕਰਕੇ ਸੁਣੋ ਅਤੇ ਸੁਣਾਓ। ਗਾਏ ਸੁਣੇ, ਗਾਣਾ ਮਤਲਬ ਕਥਾ ਕਰਕੇ ਸੁਣਾਉਣੀ, ਕੀਰਤਨ ਕਰਕੇ ਸੁਣਾਉਣਾ ਔਰ ਸੁਣਨਾ, ਅੱਖਾਂ ਮੀਟ ਕੇ ਬੈਠਣਾ, ਪਾਈਏ ਨਾ ਪਰਮ ਪਦ। ਕਹਿੰਦੇ ਪਰਮ ਪਦ ਨਹੀਂ ਮਿਲਣਾ, ਮੁਕਤੀ ਨਹੀਂ ਮਿਲਣੀ, ਪ੍ਰਭੂ ਦੀ ਪ੍ਰਾਪਤੀ ਨਹੀਂ ਹੋਣੀ। ਮੁਕਤੀ ਕਿਵੇਂ ਹੋਏਗੀ, ਪ੍ਰਾਪਤੀ ਕਿਵੇਂ ਹੋਏਗੀ? ਗੁਰ ਉਪਦੇਸ਼ ਗਹਿ ਜੌਲੋ ਨਾ ਕਮਾਈਏ, ਜਿੰਨਾ ਚਿਰ ਗੁਰੂ ਦੇ ਕੋਲ ਜਾ ਕਰਕੇ ਗੁਰੂ ਦਾ ਉਪਦੇਸ਼ ਲੈ ਕਰਕੇ ਉਸਦੀ ਕਮਾਈ ਨਹੀਂ ਕਰਦੇ, ਜੀਵਨ ਵਿੱਚ ਧਾਰਨ ਨਹੀਂ ਕਰਦੇ, ਉਹਨਾਂ ਚਿਰ ਪ੍ਰਭੂ ਨਾਲ ਮਿਲਾਪ ਨਹੀਂ ਹੋ ਸਕਦਾ। ਐਸੀ ਬਖਸ਼ਿਸ਼ ਕੀਤੀ ਸਤਿਗੁਰੂ ਜੀ ਨੇ ਕਿ ਜਿਨ੍ਹਾਂ ਨੇ ਜਨ ਕੀ ਮਹਿਮਾ ਕੇਤਕ ਬਰਨੋ, ਜੋ ਪ੍ਰਭ ਆਪਣੇ ਭਾਣੇ, ਉਹ ਜੋ ਪ੍ਰਭੂ ਨੂੰ ਭਾ ਗਏ ਹਨ ਉਹਨਾਂ ਦੀ ਮੈਂ ਮਹਿਮਾ ਦਾ ਵਰਣਨ ਨਹੀਂ ਕਰ ਸਕਦਾ। ਔਰ ਜਿਨ੍ਹਾਂ ਨੇ ਸਤਿਗੁਰੂ ਨੂੰ ਭੇਟ ਲਿਆ, ਸਤਿਗੁਰੂ ਨਾਲ ਮਿਲਾਪ ਜਿਨ੍ਹਾਂ ਦਾ ਹੋ ਗਿਆ, ਉਹ ਸਭ ਤੇ ਭੈ ਨਿਕਾਣੇ, ਉਹ ਸਾਰੇ ਬੰਧਨਾਂ ਤੋਂ ਮੁਕਤ ਹੋ ਗਏ। ਐਸੇ ਮਹਾਂਪੁਰਸ਼ਾਂ ਦੀ ਯਾਦ ਵਿੱਚ ਆਪਾਂ ਜੁੜ ਬੈਠੇ ਹਾਂ, ਜਿਨ੍ਹਾਂ ਬਾਰੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਸਵਾਉ, ਜਨ ਕੈ ਸੰਗ ਚਿੱਤ ਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ। ਐਸੇ ਜਿਹੜੇ ਆਪ ਮੁਕਤ ਹਨ ਅਤੇ ਸੰਸਾਰ ਨੂੰ ਮੁਕਤ ਕਰਦੇ ਹਨ, ਉਹਨਾਂ ਮਹਾਂਪੁਰਸ਼ਾਂ ਦੀ ਸਲਾਨਾ ਯਾਦ ਵਿੱਚ ਆਪਾਂ ਜੁੜ ਬੈਠੇ ਹਾਂ। ਮਹਾਂਪੁਰਸ਼ਾਂ ਦੇ ਜੀਵਨ ਦੇ ਉੱਤੇ ਵਿਚਾਰ ਕਰਦਿਆਂ, ਗੁਰਬਾਣੀ ਦੀ ਵਿਚਾਰ ਕਰਦਿਆਂ, ਦਾਸ ਕੋਲੋਂ ਅਨੇਕਾਂ ਭੁੱਲਾਂ ਹੋ ਗਈਆਂ ਹੋਣਗੀਆਂ, ਆਪ ਸੰਗਤਾਂ ਸਤਿਗੁਰੂ ਜੀ ਬਖਸ਼ਣ ਯੋਗ ਹਨ, ਬਖਸ਼ ਲੈਣਾ, ਹਾਜ਼ਰੀ ਪ੍ਰਵਾਨ ਕਰਨੀ, ਇੰਨੇ ਹੀ ਬਚਨ ਪ੍ਰਵਾਨ ਕਰਨੇ ਜੀ, ਅੱਗੇ ਵਾਸਤੇ ਅਸੀਸ ਬਖਸ਼ਣੀ। ਇੱਕ ਬੇਨਤੀ ਹੈ ਕਿ ਨਿਰਮਲ ਸੰਪਰਦਾਇ ਦੇ ਮੌਜੂਦਾ ਮੁਖੀ ਸ਼੍ਰੀਮਾਨ 108 ਸ਼੍ਰੀਮੰਤ ਸਵਾਮੀ ਗਿਆਨਦੇਵ ਸਿੰਘ ਜੀ ਮਹਾਰਾਜ, ਜਿਨ੍ਹਾਂ ਦਾ ਇਸ ਅਸਥਾਨ ਦੇ ਨਾਲ ਬਹੁਤ ਗੂੜਾ ਸੰਬੰਧ ਹੈ, ਉਹ ਮਹਾਂਪੁਰਖ ਵੀ ਉਹਨਾਂ ਨੇ ਪਹੁੰਚਣਾ ਸੀ ਲੇਕਿਨ ਉਹਨਾਂ ਨੂੰ ਲੁਧਿਆਣੇ ਕੋਈ ਪ੍ਰੋਗਰਾਮ ਹੈ, ਉਹ ਕਰਕੇ ਪਹੁੰਚ ਰਹੇ ਹਨ। ਉਹ ਕਹਿੰਦੇ ਮੈਂ ਜ਼ਰੂਰ ਆਵਾਂਗਾ ਭਾਵੇਂ ਲੇਟ ਹੀ ਆਵਾਂ। ਉਹ ਮਹਾਂਪੁਰਖ ਵੀ ਥੋੜ੍ਹੀ ਦੇਰ ਤੱਕ ਪਹੁੰਚ ਜਾਣਗੇ ਅਤੇ ਆਪਾਂ ਸਾਰਿਆਂ ਨੇ ਉਹਨਾਂ ਦੇ ਵੀ ਦਰਸ਼ਨ ਕਰਨੇ ਔਰ ਦਾਸ ਦੀ ਹਾਜ਼ਰੀ ਪ੍ਰਵਾਨ ਕਰਨਾ ਜੀ। ਹੋਈਆਂ ਭੁੱਲਾਂ ਦੀ ਮਾਫ਼ੀ, ਅਖੀਰਲੀਆਂ ਪੰਕਤੀਆਂ ਪੜ੍ਹ ਕੇ ਆਪਾਂ ਸਮਾਪਤੀ ਕਰੀਏ ਜੀ।
ਜਨ ਕੀ ਮਹਿਮਾ ਕੇਤਕ ਬਰਨੋ, ਜੋ ਪ੍ਰਭ ਆਪਣੇ ਭਾਣੇ, ਕਹੋ ਨਾਨਕ ਜਿਨ ਸਤਿਗੁਰ ਭੇਟਿਆ, ਸੇ ਸਭ ਤੇ ਭੈ